ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਗੁਰੂ ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਸਮੂਹ ਮਾਈ ਭਾਈ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਤੇ ਇਕਾਗਰਤਾ ਸਹਿਤ ਸਰਵਣ ਕਰ ਰਹੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਗੁਰਦੇਵ ਦੇ ਚਰਣਾਂ ਵਿੱਚ ਬਹਾਦਰ ਸ਼ਾਹ ਆਇਆ ਹੈ ਉਹਨਾਂ ਸਿਪਾਹੀਆਂ ਨੂੰ ਨਾਲ ਲੈ ਕੇ ਜਿਨ੍ਹਾਂ ਸਿਪਾਹੀਆਂ ਵਿੱਚੋਂ ਇੱਕ ਸਿਪਾਹੀ ਨੇ ਸਤਿਗੁਰਾਂ ਦੇ ਪਿਆਰੇ ਭਾਈ ਮਾਨ ਸਿੰਘ ਜੀ ਤੇ ਗੋਲੀ ਚਲਾਈ ਔਰ ਭਾਈ ਮਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ। ਗੁਰਦੇਵ ਨੇ ਆਖਿਆ ਭਾਈ ਮਾਨ ਸਿੰਘ ਵਰਗਾ ਸੂਰਮਾ ਨਹੀਂ ਹੋਣਾ, ਹਰ ਜਗ੍ਹਾ ਤੇ ਹਰ ਥਾਂ ਤੇ ਭਾਈ ਮਾਨ ਸਿੰਘ ਜੀ ਵਰਗਾ ਕੋਈ ਸਿੰਘ ਨਹੀਂ ਹੋ ਸਕਦਾ। ਭਾਈ ਮਾਨ ਸਿੰਘ ਵਰਗੇ ਵਿਰਲੇ ਸਿੰਘ ਹੁੰਦੇ ਨੇ। ਬਹਾਦਰ ਸ਼ਾਹ ਨੇ ਆ ਕੇ ਸਤਿਗੁਰਾਂ ਨੂੰ ਆਖਿਆ ਕਿ ਸਿਪਾਹੀ ਤੁਹਾਡੇ ਗੁਨਾਹਗਾਰ ਨੇ, ਮਹਾਰਾਜ ਜੇ ਤੁਹਾਡਾ ਹੁਕਮ ਹੋਵੇ ਤੇ ਇਹਨਾਂ ਨੂੰ ਤਾਪਤੀ ਨਦੀ ਵਿੱਚ ਡੋਬ ਕੇ ਮਾਰ ਦਿਆਂ, ਤੇ ਜਾਂ ਫਿਰ ਮਹਾਰਾਜ ਦੀ ਆਗਿਆ ਹੋਵੇ ਤੇ ਤੋਪ ਦੇ ਅੱਗੇ ਬੰਨ ਕੇ ਇਹਨਾਂ ਨੂੰ ਜਿਉਂਦਿਆਂ ਨੂੰ ਉਡਾ ਦਿਆਂ ਤੂੰਬਾ ਤੂੰਬਾ ਕਰਕੇ। ਮਹਾਰਾਜ ਜੀ ਨੇ ਦਇਆ ਕੀਤੀ, ਆਖਿਆ ਭਾਈ ਇਹਨਾਂ ਨੂੰ ਮਾਰ ਕੇ ਹੁਣ ਭਾਈ ਮਾਨ ਸਿੰਘ ਤਾਂ ਵਾਪਸ ਨਹੀਂ ਆਉਣਾ, ਕਿਰਪਾ ਕਰਕੇ ਮਹਾਰਾਜ ਜੀ ਨੇ ਇਹਨਾਂ ਨੂੰ ਛੱਡ ਦਿੱਤਾ। ਇਹ ਸਤਿਗੁਰਾਂ ਦੇ ਸ਼ੁਕਰ ਗੁਜ਼ਾਰ ਹੁੰਦੇ ਚਲੇ ਗਏ। ਗੁਰਦੇਵ ਨੇ ਤਾਪਤੀ ਨਦੀ ਪਾਰ ਕੀਤੀ ਔਰ ਚੱਲ ਕੇ ਬੁਰਹਾਨਪੁਰ ਪਹੁੰਚੇ ਨੇ। ਬੁਰਹਾਨਪੁਰ ਵਿੱਚ ਜਿੱਥੇ ਗੁਰੂ ਕੀਆਂ ਸੰਗਤਾਂ ਗੁਰੂ ਕੇ ਸਿੱਖ ਉਡੀਕ ਕਰ ਰਹੇ ਸਨ ਦਸਵੇਂ ਪਾਤਸ਼ਾਹ ਦੀ, ਇੱਕ ਨਵਾਂ ਮੰਦਰ ਮਕਾਨ ਬਣਾਇਆ ਹੋਇਆ ਕਿ ਸਤਿਗੁਰੂ ਜੀ ਆਉਣਗੇ ਔਰ ਇਹਦੇ 'ਚ ਚਰਨ ਪਾਉਣਗੇ। ਕਲਗੀਧਰ ਨੇ ਸਿੱਖਾਂ ਦੀਆਂ ਇਹ ਭਾਵਨਾਵਾਂ ਪੂਰਨ ਕੀਤੀਆਂ, ਉਸ ਮਹਿਲ ਦੇ ਵਿੱਚ ਮੰਦਰ ਵਿੱਚ ਚਰਨ ਪਾ ਕੇ ਉਸ ਨੂੰ ਪਵਿੱਤਰ ਕੀਤਾ। ਪਰ ਗੁਰਦੇਵ ਨੇ ਨਦੀ ਦੇ ਕੰਢੇ ਤੇ ਡੇਰਾ ਰੱਖਿਆ ਹੈ, ਬੜੀ ਰਮਣੀਕ ਜਗ੍ਹਾ ਹੈ। ਉਸ ਰਮਣੀਕ ਇਲਾਕੇ ਵਿੱਚ ਜਿੱਥੇ ਨਦੀ ਦੇ ਕੰਢੇ ਕੰਢੇ ਹਰਾ ਦੂਬਰਾ ਹੈ, ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਹੈ, ਪਾਣੀ ਦੀ ਵੀ ਕਮੀ ਨਹੀਂ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਇੱਥੇ ਬੁਰਹਾਨਪੁਰ ਰਹਿ ਕੇ ਕੁਝ ਸਮਾਂ ਬਤੀਤ ਕੀਤਾ, ਆਓ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਪੰਥ ਦੇ ਵਾਲੀ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਗੋਇਰਾ ਸ਼ਾਹ ਬਹਾਦਰ ਚੜ ਗਯੋ ਦੱਖਣ ਦੇਸ਼ ਮਜ਼ਾਰ।
ਬਹਾਦਰ ਸ਼ਾਹ ਜਦੋਂ ਸਤਿਗੁਰੂ ਜੀ ਬੁਰਹਾਨਪੁਰ ਠਹਿਰ ਗਏ ਤੋ ਬਹਾਦਰ ਸ਼ਾਹ ਆਪਣੀ ਸਾਰੀ ਫੌਜ ਲੈ ਕੇ ਇੱਥੋਂ ਦੱਖਣ ਦਿਸ਼ਾ ਨੂੰ ਪਿਆਨ ਕਰਕੇ ਚੜ ਕੇ ਚਲਾ ਗਿਆ।
ਜਹਾਂ ਜੰਗ ਨੂੰ ਰੰਗ ਕਰ ਲੀ ਧਨ ਦੇਸ਼ ਉਦਾਰ।
ਔਰੰਗਜ਼ੇਬ ਬਾਦਸ਼ਾਹ ਜੋ ਬਹਾਦਰ ਸ਼ਾਹ ਦਾ ਬਾਪ ਹੈ, ਜਿਸ ਨੇ ਦੱਖਣ ਦਿਸ਼ਾ ਵਿੱਚ ਜਿੱਥੇ ਜੰਗ ਲੜਿਆ ਸੀ ਹੈਦਰਾਬਾਦ ਦੇ ਇਲਾਕੇ ਦੇ ਵਿੱਚ, ਉਸੇ ਪਾਸੇ ਨੂੰ ਬਹਾਦਰ ਸ਼ਾਹ ਨੇ ਕੂਚ ਕੀਤਾ ਹੈ।
ਜੋ ਪਏ ਪਿਕ ਸਿੱਖਣ ਕੋ ਪਾਓ ਮਹਾਨਾ, ਹਿਤ ਰਾਖਣ ਬੋ ਬਾਰ ਬਖਾਨਾ।
ਚੱਲਣਾ ਤਾਂ ਕਲਗੀਧਰ ਜੀ ਵੀ ਚਾਹੁੰਦੇ ਸਨ ਕਿ ਬੁਰਹਾਨਪੁਰ ਤੋਂ ਚਾਲਾ ਪਾ ਦਈਏ, ਪਰ ਬੁਰਹਾਨਪੁਰ ਦੀ ਜਿਹੜੀ ਸੰਗਤ ਹੈ, ਉੱਥੋਂ ਦੇ ਜਿਹੜੇ ਸਿੱਖ ਨੇ, ਉਹਨਾਂ ਦੇ ਅੰਦਰ ਦੀ ਭਾਵਨਾ ਵੇਖ ਕੇ, ਉਹਨਾਂ ਦੇ ਅੰਦਰ ਦਾ ਪ੍ਰੇਮ ਵੇਖਿਆ ਸਤਿਗੁਰਾਂ ਨੇ, ਉਹਨਾਂ ਨੇ ਬਾਰ ਬਾਰ ਬੇਨਤੀਆਂ ਕੀਤੀਆਂ, ਮਹਾਰਾਜ ਹਾਲੇ ਤਾਂ ਤੁਹਾਡੇ ਦਰਸ਼ਨ ਕਰਕੇ ਸਾਡਾ ਮਨ ਨਹੀਂ ਰੱਜਿਆ, ਤੁਹਾਡੇ ਦਰਸ਼ਨ ਕਰਕੇ ਸਾਡੇ ਹਾਲੇ ਨੇਤਰ ਨਹੀਂ ਤ੍ਰਿਪਤ ਹੋਏ, ਗੁਰਦੇਵ ਜੀ ਕੁਝ ਸਮਾਂ ਕੁਝ ਦਿਨ ਆਪ ਜੀ ਇੱਥੇ ਅਟਕ ਕੇ ਸਾਨੂੰ ਦਰਸ਼ਨ ਦਿਓ। ਏਦਾਂ ਬੁਰਹਾਨਪੁਰ ਦੀਆਂ ਸੰਗਤਾਂ ਨੇ ਸਤਿਗੁਰਾਂ ਨੂੰ ਇੱਥੇ ਰਹਿਣ ਵਾਸਤੇ ਬੇਨਤੀਆਂ ਬਾਰ ਬਾਰ ਬੇਨਤੀਆਂ ਕੀਤੀਆਂ।
ਤਿੰਨ ਕੀ ਸੁਣ ਕੇ ਸ੍ਰੀ ਪ੍ਰਭ ਬਿਨਤੀ,
ਇਹਨਾਂ ਨਗਰ ਨਿਵਾਸੀਆਂ ਦੀ ਬੇਨਤੀ, ਬੁਰਹਾਨਪੁਰ ਦੇ ਵਾਸੀਆਂ ਦੀ ਬੇਨਤੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਰਵਣ ਕਰਕੇ ਪ੍ਰਵਾਨ ਕੀਤੀ ਹੈ।
ਬੁਰਹਾਨ ਬਸੇ ਤਜ ਗਿਣਤੀ,
ਔਰ ਸਾਰੀਆਂ ਗਿਣਤੀਆਂ ਤਿਆਗ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੁਰਹਾਨਪੁਰ ਵਿੱਚ ਠਹਿਰੇ। ਬੁਰਹਾਨਪੁਰ ਦੇ ਵਿੱਚ ਮਹਾਰਾਜ ਜੀ ਨੇ ਕੁਝ ਦਿਨਾਂ ਲਈ ਨਿਵਾਸ ਕੀਤਾ।
ਦਿਨ ਪ੍ਰਭ ਸੇਵਾ ਕਰੇ ਘਨੇਰੀ,
ਬੁਰਹਾਨਪੁਰ ਦੀ ਸੰਗਤ ਬੜੀ ਪ੍ਰੇਮ ਵਾਲੀ ਹੈ ਖਾਲਸਾ ਜੀ। ਦਿਨ ਪ੍ਰਤੀ ਦਿਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਬੜੇ ਪਿਆਰ ਨਾਲ ਅਦਬ ਤੇ ਸਤਿਕਾਰ ਨਾਲ ਸਿੱਖ ਸੇਵਾ ਕਰਦੇ ਹਨ।
ਦਰਸ਼ਨ ਪਿਖੇ ਜਾਏ ਜੁਗ ਬੇਰੇ,
ਦੋਵੇਂ ਸਮੇਂ ਜਿੱਥੇ ਸਤਿਗੁਰਾਂ ਦਾ ਡੇਰਾ ਹੈ, ਸਵੇਰੇ ਸ਼ਾਮ ਮਹਾਰਾਜ ਜੀ ਦਾ ਦੀਵਾਨ ਸਜਦਾ ਹੈ। ਗੁਰਦੇਵ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਦੋਵੇਂ ਸਮੇਂ ਗੁਰੂ ਕੇ ਸਿੱਖ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ।
ਬੜੀ ਆਰਬਲ ਸਾਧੂ ਏਕ, ਬਸੈ ਨਗਰ ਮੈਂ ਸਹਿਤ ਬਿਵੇਕ।
ਖਾਲਸਾ ਜੀ ਇੱਕ ਬੜੀ ਲੰਮੀ ਉਮਰ ਦਾ ਧਾਰਨੀ ਬਜ਼ੁਰਗ ਸਾਧੂ ਸੀ, ਜਿਹਦੀ ਬੜੀ ਦੀਰਘ ਆਯੂ ਸੀ, ਕਾਫੀ ਲੰਮੀ ਉਮਰ ਦਾ ਧਾਰਨੀ ਸੀ। 100 ਵਰਿਆਂ ਤੋਂ ਵੀ ਆਰਜਾ ਕਹਿੰਦੇ ਇਹਦੀ ਉੱਪਰ ਸੀ ਤੇ ਬਜ਼ੁਰਗ ਹੋ ਚੁੱਕਾ ਸੀ। ਹੈ ਸੀ ਸਾਧੂ ਬੰਦਗੀ ਵਾਲਾ, ਬੰਦਗੀ ਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਸੀ, ਸੇਵਾ ਸਿਮਰਨ ਦੇ ਰੰਗ ਵਿੱਚ ਰੰਗਿਆ ਰਹਿੰਦਾ ਸੀ। ਇਸੇ ਬੁਰਹਾਨਪੁਰ ਨਗਰ ਦੇ ਵਿੱਚ ਵਸਦਾ ਹੈ, ਰਹਿੰਦਾ ਹੈ।
ਗੁਰ ਆਗਮਨ ਸੁਣਿਓ ਤਿੰਨ ਕਾਨ,
ਜਦੋਂ ਇਸ ਬਜ਼ੁਰਗ ਸਾਧੂ ਨੇ ਮਹਾਰਾਜ ਗੁਰੂ ਕਲਗੀਧਰ ਜੀ ਦਾ ਆਗਮਨ ਸੁਣਿਆ ਕਿ ਦਸਵੇਂ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਮਾਲਕ ਜੋ ਦੀਨ ਦੁਨੀਆਂ ਦੇ ਵਾਲੀ ਨੇ, ਉਹ ਨਗਰ ਬੁਰਹਾਨਪੁਰ ਵਿੱਚ ਸਾਡੇ ਨਗਰ ਵਿੱਚ ਉਤਰੇ ਹੋਏ ਨੇ।
ਅੰਮ੍ਰਿਤ ਦਿਓ ਮਨੋ ਕਿਨ ਆਨ,
ਜਦੋਂ ਇਹਨੇ ਸੁਣਿਆ ਕਿ ਦਸਵੇਂ ਪਾਤਸ਼ਾਹ ਆਏ ਨੇ, ਸੁਣ ਕੇ ਇਤਨਾ ਖੁਸ਼ ਹੋਇਆ ਇਹ ਸਾਧੂ ਮਾਨੋ ਕਿਸੇ ਨੇ ਇਹਦੇ ਕੰਨਾਂ ਦੇ ਵਿੱਚ ਘੋਲ ਕੇ ਅੰਮ੍ਰਿਤ ਪਾ ਦਿੱਤਾ ਹੋਵੇ। ਮਹਾਰਾਜ ਜੀ ਦੇ ਆਉਣ ਦੀ ਖਬਰ ਸੁਣੀ, ਉਹ ਖਬਰ ਮਾਨੋ ਇਹਦੇ ਕੰਨਾਂ ਦੇ ਵਿੱਚ ਅੰਮ੍ਰਿਤ ਦੇ ਸਮਾਨ ਉਤਰੀ ਹੋਵੇ।
ਤੁਰਤੇ ਉੱਠੇ ਉਹ ਦਰਸ਼ਨ ਕੋ ਗਇਓ,
ਤੁਰਤੇ ਸਾਧੂ ਉੱਠਿਆ, ਉੱਠ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਹੈ।
ਨਦੀ ਤੀਰ ਗੁਰ ਸਿਰ ਜੈ ਭਇਓ,
ਜਿੱਥੇ ਨਦੀ ਦੇ ਕਿਨਾਰੇ ਤੇ ਤਾਪਤੀ ਨਦੀ ਨੇੜੇ ਵਗਦੀ ਹੈ, ਉਹਦੇ ਕਿਨਾਰੇ ਤੇ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਤਰੇ ਹੋਏ ਨੇ, ਉੱਥੇ ਸਾਧੂ ਚੱਲ ਕੇ ਆਇਆ ਹੈ।
ਸਭਾ ਮਜਾਰ ਸੁਆਵਤ ਐਸੀ,
ਸਤਿਗੁਰਾਂ ਦੀ ਸਭਾ ਦੇ ਵਿੱਚ ਸਹਿਜੇ ਸਹਿਜੇ, ਕਿਉਂਕਿ ਬਜ਼ੁਰਗ ਹੈ, ਉਮਰ ਇਹਦੀ ਕਾਫੀ ਵਡੇਰੀ ਹੋ ਚੁੱਕੀ ਸੀ, ਸਹਿਜੇ ਸਹਿਜੇ ਟੁਰਦਾ ਟੁਰਦਾ ਇਸ ਤਰ੍ਹਾਂ ਆ ਰਿਹਾ ਹੈ।
ਕਰ ਸ਼ਿੰਗਾਰ ਤੁਨਾ ਸਭ ਜੈਸੀ,
ਕਹਿੰਦੇ ਮਾਨੋ ਜਿਵੇਂ ਕੋਈ ਸ਼ਿੰਗਾਰ ਕਰਕੇ ਆਪਣੇ ਤਨ ਦੇ ਉੱਤੇ, ਕੋਈ ਮਾਨੋ ਜਿਵੇਂ ਬਹੁਤ ਵੱਡਾ ਕੋਈ ਦੇਵਤਾ ਆ ਰਿਹਾ, ਉਹਦੇ ਸਮਾਨ ਚੱਲ ਕੇ ਆ ਰਿਹਾ ਹੈ।
ਹੀਰ ਦੂਰ ਤੇ ਪ੍ਰੇਮ ਪ੍ਰਫੁੱਲਾ,
ਸਤਿਗੁਰਾਂ ਨੂੰ ਦੂਰੋਂ ਹੀ ਵੇਖਿਆ, ਜਦੋਂ ਮਹਾਰਾਜ ਜੀ ਦੀ ਸਭਾ ਦੇ ਵਿੱਚ ਆਉਣ ਹੀ ਲੱਗਾ ਤੇ ਦੂਰੋਂ ਸਤਿਗੁਰਾਂ ਨੂੰ ਵੇਖਿਆ, ਸਭਾ ਵਿੱਚ ਬੈਠਿਆ ਤੇ ਦੂਰੋਂ ਹੀ ਕਲਗੀਧਰ ਜੀ ਨੂੰ ਵੇਖ ਕੇ ਇੰਨਾ ਜ਼ਿਆਦਾ ਹਿਰਦੇ ਚ ਪ੍ਰਫੁੱਲਤ ਹੋਇਆ, ਇਤਨਾ ਆਨੰਦ, ਇਤਨਾ ਖੇੜਾ ਇਹਦੇ ਹਿਰਦੇ ਦੇ ਵਿੱਚ ਮਹਾਰਾਜ ਜੀ ਦੇ ਦਰਸ਼ਨ ਕਰਕੇ ਦੂਰੋਂ ਹੀ ਤੱਕ ਕੇ ਪੈਦਾ ਹੋਇਆ।
ਮਨੋ ਅਮਲ ਤੇ ਅਮਲੀ ਝੂਲਾ,
ਇਸ ਤਰ੍ਹਾਂ ਝੂਲਦਾ ਆ ਰਿਹਾ ਦਰਸ਼ਨ ਕਰਕੇ, ਮਾਨੋ ਜਿਵੇਂ ਕਿਸੇ ਅਮਲ ਕਰਕੇ ਅਮਲੀ ਝੂਲਦਾ ਆਵੇ, ਜਿਵੇਂ ਕੋਈ ਅਮਲੀ ਨੇ ਅਮਲ ਕੀਤਾ ਹੋਵੇ ਨਾ ਤੇ ਅਮਲ ਦੀ ਲੋੜ ਦੇ ਵਿੱਚ ਝੂਲਦਾ ਆਉਂਦਾ, ਇਦਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਝੂਲਦਾ ਆ ਰਿਹਾ ਇਹ ਸਾਧੂ।
ਆਨੰਦ ਉਮਗਤ, ਹਿਰਦੇ ਆਨੰਦ ਉਮਗਤ ਜੋਵਾ,
ਇਹਦੇ ਹਿਰਦੇ ਵਿੱਚ ਆਨੰਦ ਉਮਗ ਰਿਹਾ ਹੈ। ਧੰਨ ਗੁਰੂ ਗਰੀਬ ਨਿਵਾਸ ਜੀ ਦੇ ਪਾਵਨ ਬਚਨ, ਉਮਕਿਉ ਹਿਓ ਮਿਲਨ ਪ੍ਰਭ ਤਾਈ, ਬਿਲਕੁਲ ਉਸੇ ਤਰ੍ਹਾਂ ਦੀ ਅਵਸਥਾ ਇਸ ਸਾਧੂ ਦੇ ਮਨ ਦੇ ਵਿੱਚ ਬਣੀ ਹੋਈ, ਉਮਕ ਜਾਗ ਰਹੀ ਹੈ, ਹਿਰਦਾ ਉਮਗ ਰਿਹਾ ਮਹਾਰਾਜ ਜੀ ਦੇ ਦਰਸ਼ਨ ਕਰਕੇ, ਉਸ ਉਮਗ ਵਿੱਚ ਆਨੰਦ ਸਹਿਤ ਭਰ ਗਿਆ।
ਰੋਮਾਂਚਿਤ ਸਾਧੂ ਤਨ ਹੁਆ,
ਇਤਨਾ ਆਨੰਦ, ਇਤਨਾ ਖੇੜਾ, ਇਤਨਾ ਵਿਗਾਸ ਇਹਦੇ ਹਿਰਦੇ ਵਿੱਚ ਭਰਿਆ ਸਾਧੂ ਦੇ, ਕਿ ਗੁਰਦੇਵ ਦੇ ਦਰਸ਼ਨ ਕਰਦਿਆਂ ਸਾਰ ਇਹਦੇ ਸਰੀਰ ਦੇ ਜਿੰਨੇ ਰੋਮ ਸਨ ਉਹ ਖਿੜ ਗਏ, ਸਾਰੇ ਰੋਮੇ ਦੇ ਖੜੇ ਹੋ ਗਏ, ਲੂੰ ਖੜੇ ਹੋ ਗਏ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ।
ਸਹਿਜੇ
ਸਹਿਜੇ ਮਹਾਰਾਜ ਜੀ ਦੇ ਚਰਨਾਂ ਵਿਚ ਹੌਲੇ ਹੌਲੇ ਤੁਰਦਾ ਆ ਰਿਹਾ ਹੈ।
ਡਗਮਗਾਤ ਡੋਲਤ ਦ੍ਰਿਗ ਚਾਲਤ,
ਡਗਮਗਾਤ ਬਿਰਦਾ ਨਾ ਤੇ ਡਗਮਗ ਡਗਮਗ ਕਰਦਾ ਹੋਇਆ, ਕਦੇ ਪੈਰ ਸੱਜਾ ਥਿੜਕਦਾ ਕਦੇ ਖੱਬਾ ਥਿੜਕਦਾ, ਇਹਦਾ ਪੈਰ ਥਿੜਕਦਿਆਂ ਥਿੜਕਦਿਆਂ ਰੱਖਦਾ ਬਜ਼ੁਰਗ ਜੋ ਹੈ, ਤੇ ਨੇਤਰਾਂ ਦੇ ਵਿੱਚੋਂ ਹੰਝੂ ਵਹਿ ਰਹੇ ਨੇ, ਅੱਖਾਂ ਦੇ ਵਿੱਚੋਂ ਨੀਰ ਵਗ ਰਿਹਾ। ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਇੰਨਾ ਆਨੰਦ। ਖਾਲਸਾ ਜੀ ਇਹ ਬਚਨ ਜੋ ਭਾਈ ਸੰਤੋਖ ਸਿੰਘ ਜੀ ਕਾਵਿ ਰੂਪ ਚ ਬਿਆਨ ਕਰ ਰਹੇ ਨੇ, ਵੈਸੇ ਇਹ ਕਥਨ ਵਿੱਚ ਆਉਂਦਾ ਨਹੀਂ ਇਹ ਆਨੰਦ, ਕਹਿਬੇ ਕੋ ਸੋਭਾ ਨਹੀਂ, ਇਹੋ ਜੀ ਅਵਸਥਾ ਹੈ। ਦੇਖਾ ਹੀ ਪ੍ਰਵਾਨ, ਵੇਖਣ ਵਾਲੇ ਨੂੰ ਐਸਾ ਪਰਮ ਆਨੰਦ ਪ੍ਰਾਪਤ ਹੁੰਦਾ ਹੈ, ਤੋ ਐਸਾ ਆਨੰਦ ਹਿਰਦੇ ਵਿੱਚ ਬਣਿਆ ਕਿ ਨਾਲੇ ਤਾਂ ਡਗਮਗ ਡਗਮਗ ਕਰਕੇ ਟੁਰਦਾ ਆ ਰਿਹਾ, ਨਾਲੇ ਨੇਤਰਾਂ ਦੇ ਵਿੱਚੋਂ ਨੈਣਾਂ ਵਿੱਚੋਂ ਅਥਰੂ ਵਗ ਰਹੇ ਹਨ।
ਬੰਧਨ ਹੀਰ ਦੂਰੀ ਰਿਓ,
ਦੂਰੋਂ ਹੀ ਦੇਖ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਬੰਧਨਾਂ ਵਿੱਚ ਪੈ ਗਿਆ, ਨੇੜੇ ਨਹੀਂ ਆਇਆ ਗਿਆ ਸਤਿਗੁਰਾਂ ਦੇ, ਵਾਹ ਵਾਹ ਕੁਝ ਦੂਰੀ ਤੇ ਹੀ ਜਿੱਥੋਂ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਸਨ ਉੱਥੋਂ ਹੀ ਵੇਖ ਕੇ ਹੱਥ ਜੋੜ ਕੇ ਬੰਧਨਾਂ ਵਿੱਚ ਪੈ ਗਿਆ।
ਪਰ ਉਹ ਪ੍ਰਿਥੀ ਪਰ ਜਨ ਪੱਗ ਗਏ,
ਕਹਿੰਦੇ ਇਸ ਤਰ੍ਹਾਂ ਜ਼ਮੀਨ ਤੇ ਡਿੱਗਾ ਜਿਵੇਂ ਜ਼ਮੀਨ ਤੇ ਕੋਈ ਡੰਡਾ ਡਿੱਗਦਾ ਨਾ, ਡੰਡਾ ਜ਼ਮੀਨ ਤੇ ਠਾ ਦੇ ਕੇ ਡਿੱਗ ਪੈਂਦਾ, ਏਦਾਂ ਡਿੱਗ ਪਿਆ ਹੱਥ ਜੋੜ ਕੇ, ਦੂਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਏਦਾਂ ਡਿੱਗਾ, ਮੰਨੋ ਕਿ ਉੱਥੋਂ ਹੀ ਡਿੱਗਦਿਆਂ ਸਤਿਗੁਰਾਂ ਦੇ ਚਰਨ ਆਪਣੇ ਹੱਥਾਂ ਵਿੱਚ ਪਕੜ ਲਏ ਹੋਣ।
ਪ੍ਰੇਮ ਅਧਿਕਤਾ ਤਿਸ ਗੁਰ ਹੀਰੇ, ਤੂਰਨ ਉੱਠਤ ਭਏ ਤਿਸ ਬੀਰੇ।
ਸਤਿਗੁਰਾਂ ਨੇ ਇਸ ਸਾਧੂ ਦੇ ਮਨ ਦਾ ਪ੍ਰੇਮ ਵੇਖਿਆ, ਇਹਦੇ ਹਿਰਦੇ ਦੀ ਪ੍ਰੀਤ ਵੇਖੀ, ਤੇ ਮੇਰੇ ਗੁਰਦੇਵ ਜੀ ਜਿਹੜੇ ਪ੍ਰੀਤ ਕਰਦੇ ਨੇ ਫਿਰ ਉਹਨਾਂ ਦੇ ਨਾਲ ਗੁਰਦੇਵ ਸੱਚੇ ਪਾਤਸ਼ਾਹ ਇੱਕਮਿਕ ਹੋ ਜਾਂਦੇ ਨੇ, ਪ੍ਰੀਤ ਕਰਨ ਵਾਲਿਆਂ ਦੇ ਤੇ ਵਸੀਕਾਰ ਹੋ ਜਾਂਦੇ ਨੇ ਸਤਿਗੁਰੂ ਜੀ। ਇਹਦੇ ਅੰਦਰ ਦੀ ਪ੍ਰੀਤ ਸਤਿਗੁਰੂ ਜੀ ਨੇ ਵੇਖੀ ਤੇ ਗੁਰਦੇਵ ਜੀ ਆਪਣੇ ਆਸਣ ਤੋਂ ਉੱਠੇ, ਕਿਉਂਕਿ ਸਾਧੂ ਤਾਂ ਦੂਰੋਂ ਹੀ ਵੇਖ ਕੇ ਨਮਸਕਾਰ ਕਰਨ ਲੱਗ ਪਿਆ, ਸਤਿਗੁਰੂ ਜੀ ਉੱਠ ਕੇ ਉਹਦੇ ਤੱਕ ਗਏ।
ਗੈ ਪੁਜ ਬਲਤੇ ਤੋਤੀ ਉਠਾਇਓ,
ਜਾ ਕੇ ਸੰਤਾਂ ਦੇ ਉਸ ਸਾਧੂ ਦੇ ਮੋਢਿਆਂ ਤੋਂ ਪਕੜਿਆ, ਬਾਹਾਂ ਤੋਂ ਪਕੜਿਆ, ਔਰ ਆਪਣੇ ਬਲ ਦੇ ਨਾਲ ਗੁਰਦੇਵ ਨੇ ਉਸ ਸੰਤ ਨੂੰ ਜ਼ਮੀਨ ਤੋਂ ਪੁੰਜਿਆਂ ਤੋਂ ਉਠਾਇਆ ਹੈ, ਖੜਾ ਕੀਤਾ ਹੈ।
ਅਧਿਕ ਸਖਾ ਲਖ ਗਰੇ ਲਗਾਇਓ,
ਉਹਨੂੰ ਆਪਣਾ ਭਾਰੀ ਸਖਾ ਜਾਣ ਕੇ ਗੁਰਦੇਵ ਨੇ ਉਸ ਸੰਤ ਨੂੰ ਆਪਣੀ ਗੱਲ ਵੱਕੜੀ ਚ ਲਿਆ, ਕਲਗੀਧਰ ਜੀ ਨੇ ਆਪਣੇ ਕਲਾਵੇਂ ਵਿੱਚ ਲੈ ਲਿਆ ਉਸ ਸਾਧੂ ਨੂੰ, ਕਿਉਂਕਿ ਹੌਸਲਾ ਵੀ ਦੇਣਾ, ਕਿਉਂਕਿ ਪ੍ਰੇਮ ਵਿੱਚ ਬੇਬਲ ਹੋਇਆ ਪਿਆ ਸੀ, ਧੀਰਜ ਦੇਣ ਵਾਸਤੇ ਉਸ ਸੰਤ ਨੂੰ ਗੁਰਦੇਵ ਨੇ ਘੁੱਟ ਕੇ ਗੱਲ ਵੱਕੜੀ ਵਿੱਚ ਲੈ ਲਿਆ।
ਲਿਆਏ ਸਭਾ ਮੈਂ ਡਿੱਗ ਬੈਠਾਰਾ,
ਔਰ ਆਪਣੀ ਗੱਲ ਵੱਕੜੀ ਚ ਲੈ ਕੇ ਇੱਕ ਪਾਸਿਓ ਮੋਢੇ ਤੋਂ ਪਕੜ ਕੇ ਨਾਲ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿੱਥੇ ਸਭਾ ਲੱਗੀ ਸੀ, ਜਿੱਥੇ ਗੁਰਦੇਵ ਦਾ ਆਸਣ ਹੈ, ਉੱਥੇ ਨਾਲ ਲੈ ਕੇ ਆਏ ਨੇ।
ਕਰ ਆਦਰ ਕੋ ਮਿਰਦਲ ਉਚਾਰਾ,
ਔਰ ਬੜਾ ਆਦਰ ਕਰਕੇ ਸਤਕਾਰ ਕਰਕੇ ਮਹਾਰਾਜ ਜੀ ਨੇ ਉਸ ਸੰਤ ਨੂੰ ਉਸ ਸਾਧੂ ਨੂੰ ਆਪਣੇ ਨੇੜੇ ਬਿਠਾਇਆ, ਆਪ ਗਰੀਬ ਨਵਾਜ ਪਾਤਸ਼ਾਹ ਆਪਣੇ ਆਸਣ ਤੇ ਬੈਠੇ ਤੇ ਬੈਠ ਕੇ ਉਸ ਸਾਧੂ ਨੂੰ ਮਹਾਰਾਜ ਜੀ ਪੁੱਛਣ ਲੱਗੇ।
ਕੁਸ਼ਲ ਸਰੀਰ ਆਪ ਕੇ ਅਹੇ,
ਮਹਾਰਾਜ ਜੀ ਕਹਿਣ ਲੱਗੇ ਹਾਂ ਸੰਤ ਜੀ ਰਾਜੀ ਖੁਸ਼ੀ ਉਹ ਸਰੀਰ ਠੀਕ ਹੈ। ਗੁਰਦੇਵ ਨੇ ਪੁੱਛਿਆ ਉਸ ਸੰਤ ਨੂੰ, ਉਹ ਸਾਧੂ ਨੂੰ ਬੜੇ ਪਿਆਰ ਨਾਲ ਮਿੱਠੇ ਮਿੱਠੇ ਬੋਲਾਂ ਨਾਲ ਪੁੱਛਦੇ ਨੇ, ਸੰਤ ਜੀ ਸਰੀਰ ਠੀਕ ਹੈ?
ਪ੍ਰੇਮਾ ਭਗਤ ਹਿਰਦਾ ਡਿੱਡ ਲਏ,
ਤੁਹਾਡਾ ਹਿਰਦਾ ਪ੍ਰੇਮਾ ਭਗਤੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ, ਪ੍ਰੇਮਾ ਭਗਤੀ ਵਿੱਚ ਤੁਹਾਡਾ ਹਿਰਦਾ ਪਰਪੱਕ ਹੋ ਰਿਹਾ।
ਕਾਮ ਕ੍ਰੋਧ ਤੇ ਆਦ ਬਿਕਾਰਾ, ਬਿਨਸ ਗਏ ਕਿੰਨੇ ਦੁੱਖ ਕਾਰਾ।
ਸੰਤ ਜੀ ਦੱਸੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਜਿਹੜੇ ਵਿਕਾਰ ਨੇ, ਇਹ ਅੰਦਰੋਂ ਬਿਨਸ ਗਏ ਨੇ ਜਾਂ ਹਾਲੇ ਪਰੇਸ਼ਾਨ ਕਰਦੇ ਨੇ? ਇਹ ਹੁੰਦੇ ਨੇ ਸਾਧਕਾਂ ਵਾਲੇ ਸਵਾਲ। ਤੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਦੱਸੋ ਸੰਤ ਜੀ, ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ, ਇਹ ਹਿਰਦੇ ਵਿੱਚ ਹਾਲੇ ਪਰੇਸ਼ਾਨ ਕਰਦੇ ਨੇ ਜਾਂ ਫਿਰ ਬਿਨਸ ਗਏ ਹਨ?
ਕਿਤਕ ਚਿਰ ਮੈਂ ਧੀਰਜ ਧਾਰੇ,
ਬਿਨਸ ਗਏ ਨੇ ਕਿ ਨਹੀਂ? ਜਿਹੜੇ ਦੁੱਖ ਦੇਣ ਵਾਲੇ ਵਿਕਾਰ ਨੇ, ਸਾਧੂ ਕੋਲੋਂ ਬੋਲ ਨਹੀਂ ਸੀ ਹੋ ਰਿਹਾ, ਗਲਾ ਰੁਕਿਆ ਹੋਇਆ ਸੀ, ਕੰਠ ਭਰਿਆ ਹੋਇਆ ਸੀ, ਨੇਤਰ ਭਰੇ ਹੋਏ ਸਨ, ਕੁਝ ਸਮੇਂ ਬਾਅਦ ਹੌਸਲਾ ਜਿਹਾ ਕੀਤਾ, ਧੀਰਜ ਕਰਕੇ ਫਿਰ ਬੋਲਿਆ। ਇਹ ਸੰਤ ਕਹਿਣ ਲੱਗਾ,
ਨੀਕੀ ਸ਼੍ਰੀ ਮੁਖ ਪ੍ਰਭਾ ਨਿਆਰੇ।
ਪਹਿਲਾਂ ਤਾਂ ਨੇਤਰ ਭਰੇ ਹੋਏ ਸਨ, ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗਾ। ਗੁਰਦੇਵ ਦੇ ਚਿਹਰੇ ਦੀ ਨੀਕੀ ਪ੍ਰਭਾ, ਨੀਕੀ ਕਹਿੰਦੇ ਨੇ ਸੁੰਦਰ, ਸੁੰਦਰ ਪ੍ਰਭਾ ਨੂੰ, ਗੁਰਦੇਵ ਦੀ ਸੋਹਣੀ ਆਭਾ ਨੂੰ ਬੜੇ ਪਿਆਰ ਨਾਲ ਵੇਖਣ ਲੱਗਾ।
ਹੱਥ ਜੋੜ ਬੋਲਿਓ, ਸੁਣ ਸੁਆਮੀ, ਸਭ ਜਾਣਤ ਤੁਮ ਅੰਤਰ ਜਾਮੇ।
ਹੱਥ ਜੋੜ ਕੇ ਸੰਤ ਬੋਲਿਆ, ਕਹਿਣ ਲੱਗਾ, ਸਤਿਗੁਰੂ ਦੱਸਾਂ ਤਾਂ ਜੇ ਤੁਹਾਨੂੰ ਪਤਾ ਨਾ ਹੋਵੇ। ਮਹਾਰਾਜ, ਤੁਸੀਂ ਸਭ ਦੇ ਅੰਦਰ ਦੀ ਜਾਣਨ ਵਾਲੇ ਅੰਤਰ ਜਾਮੀ ਹੋ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਰੋਜ਼ ਪੜ੍ਹਦੇ ਅੰਤਰ ਜਾਮੀ, ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਸਤਿਗੁਰੂ ਜੀ, ਤੁਸੀਂ ਅੰਤਰ ਜਾਮੀ ਹੋ, ਸਾਡੇ ਅੰਦਰ ਦੀ ਜਾਣਨ ਵਾਲੇ ਹੋ।
ਕਿਰਪਾ ਆਪ ਕੇ ਜਿਸ ਪਰ ਹੋਵੇ।
ਮਹਾਰਾਜ, ਜਿਸ ਉੱਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ, ਜਿਸ ਉੱਤੇ ਤੁਹਾਡੀ ਦਇਆ ਤੇ ਮਿਹਰਾਮਤ ਹੋ ਜਾਂਦੀ ਹੈ,
ਜੜ ਵਿਕਾਰ ਕੀ ਹੋਮੈ ਖੋਵੈ।
ਉਹਦੇ ਅੰਦਰੋਂ ਵਿਕਾਰਾਂ ਦੀ ਜੜ ਖਤਮ ਹੋ ਜਾਂਦੀ। ਵਿਕਾਰਾਂ ਦੀ ਜੜ ਕਿਹੜੀ ਹੈ? ਵਿਕਾਰਾਂ ਦੀ ਜੜ ਹੈ ਖਾਲਸਾ ਜੀ ਹੋਮੈ। ਜਿਹੜੀ ਹੋਮੈ ਹੈ, ਇਹਦੇ ਵਿੱਚੋਂ ਸਾਰੇ ਵਿਕਾਰ ਪੈਦਾ ਹੁੰਦੇ ਨੇ। ਭਾਈ ਜੋਗਾ ਸਿੰਘ ਜੀ ਦੀ ਕਥਾ ਜਦੋਂ ਪਿੱਛੇ ਵਿਚਾਰੀ ਸੀ ਆਪਾਂ, ਤੇ ਉੱਥੋਂ ਇੱਕ ਸੰਕੇਤ ਮਿਲਿਆ ਸੀ ਕਿ ਜਦੋਂ ਗੁਰੂ ਸਾਹਿਬ ਦਾ ਬਚਨ ਮੰਨ ਕੇ ਸੱਜ ਵਿਆਹੀ ਇਸਤਰੀ ਉਹਦਾ ਤਿਆਗ ਕਰਕੇ ਦੋ ਲਾਵਾਂ ਵਿੱਚੇ ਛੱਡ ਕੇ ਚੱਲ ਪਏ, ਨਾ ਉੱਥੇ ਤਾਂ ਕਾਮ ਆਇਆ, ਨਾ ਉੱਥੇ ਕ੍ਰੋਧ ਆਇਆ, ਪਦਾਰਥ ਬੜੇ ਸੀ। ਪਰਿਵਾਰ ਨੇ ਆਖਿਆ ਵੀ ਆ ਤੇਰੇ ਸਹੁਰੇ ਪਰਿਵਾਰ ਵੱਲੋਂ ਤੈਨੂੰ ਆ ਵਸਤੂਆਂ ਦਿੱਤੀਆਂ ਜਾਣੀਆਂ, ਇਹ ਤਾਂ ਤੱਕ ਲੈ, ਲੋਭ ਵੀ ਨਹੀਂ ਆਇਆ। ਪਿਓ ਰੋਂਦਾ ਸੀ, ਰਿਸ਼ਤੇਦਾਰ ਸੰਬੰਧੀ ਖੜੇ ਸਨ, ਉਹਨਾਂ ਦਾ ਮੋਹ ਨਹੀਂ ਆਇਆ। ਆਉਂਦਿਆਂ ਆਉਂਦਿਆਂ ਹੁਸ਼ਿਆਰਪੁਰ ਕੋਲ ਆਇਆ ਤੇ ਉੱਥੇ ਆ ਕੇ ਹੰਕਾਰ ਆ ਗਿਆ ਕਿ ਮੇਰੇ ਵਰਗਾ ਸਿੱਖ ਕੌਣ ਹੋ ਸਕਦਾ ਜਿਹੜਾ ਗੁਰੂ ਦਾ ਬਚਨ ਮੰਨ ਕੇ ਆਪਣੀਆਂ ਲਾਵਾਂ ਹੀ ਵਿੱਚੇ ਛੱਡ ਕੇ ਆ ਜਾਏ। ਜਦੋਂ ਹੰਕਾਰ ਆਇਆ ਉੱਥੇ ਫਿਰ ਕਾਮ ਵੀ ਆ ਗਿਆ। ਇੱਕ ਦੋ ਟਕੇ ਦੀ ਵੇਸ਼ਿਆ ਦਾ ਰੂਪ ਵੇਖ ਕੇ ਡਾਵਾਂ ਡੋਲ ਹੋ ਗਿਆ। ਸੱਜ ਵਿਆਹੀ ਪੱਟ ਵਰਤਾ ਇਸਤਰੀ ਤਿਆਗ ਕੇ ਆਇਆ ਉਦੋਂ ਕਾਮ ਨਹੀਂ ਆਇਆ, ਪਰ ਜਦੋਂ ਹੰਕਾਰ ਆਇਆ ਤੇ ਫਿਰ ਕਾਮ ਵੀ ਆ ਗਿਆ, ਫਿਰ ਲੋਭ ਵੀ ਆ ਗਿਆ। ਕਿਉਂਕਿ ਹੰਕਾਰ ਹੀ ਦੁਨੀਆਂ ਦੇ ਜਿਤਨੇ ਵਿਕਾਰ ਨੇ ਉਹਨਾਂ ਦੀ ਜੜ ਹੈ। ਇਸੇ ਕਰਕੇ ਗੁਰਦੇਵ ਨੇ ਇਹਨੂੰ ਬੜਾ ਵੱਡਾ ਦੀਰਘ ਰੋਗ ਦੱਸਿਆ। ਹੋਮੈ ਦੀਰਘ ਰੋਗ ਹੈ, ਇਹ ਬੜਾ ਵੱਡਾ ਦੀਰਘ ਰੋਗ ਹੈ, ਬੜੀ ਵੱਡੀ ਬਿਮਾਰੀ ਹੈ। ਇਹਦੇ ਵਿੱਚੋਂ ਹੀ ਸਾਰੇ ਰੋਗ ਪੈਦਾ ਹੁੰਦੇ ਨੇ, ਸਾਰੇ ਵਿਕਾਰ ਇਸੇ ਵਿੱਚੋਂ ਪੈਦਾ ਹੁੰਦੇ ਨੇ। ਸੰਤ ਕਹਿ ਰਿਹਾ, ਉਹ ਸਾਧਕ ਹੈ, ਇੱਕ ਸਾਧਕ ਦੇ ਬੋਲ ਨੇ ਕਹਿ ਰਿਹਾ, ਉਹਦਾ ਪ੍ਰੈਕਟੀਕਲ ਹੈ ਆਪਣੇ ਜੀਵਨ ਦਾ। ਕਹਿਣ ਲੱਗਾ, ਸਤਿਗੁਰੂ ਜੀ, ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ ਜਿਹੜੀ ਜੜ ਹੈ ਹੋਮੈ, ਉਹ ਨਾਸ ਹੋ ਜਾਂਦੀ ਹੈ।
ਤਾਨੇ ਅੰਤਾ ਗਾਡੀ ਹੋਏ ਜਾਵਦ, ਕਾਮ ਕ੍ਰੋਧ ਨਾ ਬਿਨ ਸੈ ਤਾਵਦ।
ਜਦੋਂ ਤੱਕ ਇਹ ਸਰੀਰ ਦੀ ਹੰਗਤਾ ਹੁੰਦੀ ਹੈ ਨਾ, ਤਨ ਹੰਗਤਾ ਇਹਨੂੰ ਕਹਿੰਦੇ ਨੇ, ਜਦੋਂ ਤੱਕ ਤਨ ਹੰਗਤਾ ਹੁੰਦੀ ਹੈ, ਸਰੀਰ ਦੀ ਹੰਗਤਾ ਹੁੰਦੀ ਹੈ, ਪਰਪੱਕ ਤਨ ਹੰਗਤਾ ਨਹੀਂ ਛੁੱਟਦੀ, ਉਦੋਂ ਤੱਕ ਕਾਮ ਕ੍ਰੋਧ ਵਿਕਾਰ ਵੀ ਨਹੀਂ ਛੱਡਦੇ। ਜਦੋਂ ਤੱਕ ਇਹ ਹੰਗਤਾ ਕਿ ਮੈਂ ਸਰੀਰ ਹਾਂ, ਮੈਂ ਤਨ ਹਾਂ, ਉਦੋਂ ਤੱਕ ਨਾ ਕਾਮ ਛੱਡਦਾ, ਉਦੋਂ ਤੱਕ ਨਾ ਕ੍ਰੋਧ ਛੱਡਦਾ, ਤੇ ਨਾ ਲੋਭ ਤੇ ਨਾ ਮੋਹ ਨਾ ਹੰਕਾਰ, ਉਦੋਂ ਤੱਕ ਇਹ ਵਿਕਾਰ ਨਹੀਂ ਛੱਡਦੇ।
ਇਸ ਦੁਬਦਾ ਘਰ ਬਹੁਤੇ ਗਾਲੇ, ਭਗਤ ਆਪ ਕੇਰੇ ਸੁਖਾਲੇ।
ਇਹ ਜਿਹੜੀ ਦੁਬਦਾ ਹੈ ਨਾ, ਦੂਜਾ ਭਾਏ ਬਹੁਤ ਘਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ, ਮਹਾਰਾਜ ਕਬੀਰ ਜੀ ਦੇ ਵਚਨ ਨੇ। ਇਹ ਜਿਹੜੀ ਦੁਬਦਾ ਹੈ, ਇਹਨੇ ਬੜੇ ਬੜੇ ਵੱਡੇ ਘਰ ਗਾਲ ਕੇ ਖੁਆਰ ਕਰਕੇ ਰੱਖ ਦਿੱਤੇ ਨੇ। ਇਹ ਦੁਬਦਾ ਬੌਰੀ ਮਨ ਬੌਰਾਇਆ। ਦੁਬਦਾ ਹੈ ਕੀ? ਦੁਬਦਾ ਕਿਸ ਨੂੰ ਕਹਿੰਦੇ ਨੇ? ਦੁਬਦਾ ਹੁੰਦੀ ਹੈ ਕਿ ਅੰਦਰੋਂ ਤਾਂ ਬਿਰਤੀ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਕਰ ਰਹੇ, ਇਹਨੂੰ ਵੀ ਦੁਬਦਾ ਕਹਿੰਦੇ ਨੇ। ਤੇ ਫਿਰ ਦੁਬਦਾ ਇਸ ਨੂੰ ਵੀ ਕਹਿੰਦੇ ਨੇ, ਕਰਾਂ ਕਿ ਨਾ ਕਰਾਂ, ਉਹਦੇ ਵਿਚਕਾਰ ਫਸਿਆ ਰਹੇ, ਨਿਤਨੇਮ ਕਰਾਂ ਕਿ ਨਾ ਕਰਾਂ। ਕਈ ਸੱਜਣ ਇਹੀ ਸੋਚਦੇ ਰਹਿੰਦੇ ਨੇ, ਨਿਤਨੇਮ ਦੀ ਬਾਣੀ ਆ ਜਪਜੀ ਸਾਹਿਬ ਦਾ ਪਾਠ ਹੈ, ਸੁਖਮਣੀ ਸਾਹਿਬ ਦਾ ਪਾਠ ਹੈ, ਕਰੀਏ ਕਿ ਨਾ ਕਰੀਏ? ਇਹ ਵੀ ਤਾਂ ਦੁਬਦਾ ਦੁਬਦਾ ਭਗਤੀ ਨਹੀਂ ਕਰਨ ਦਿੰਦੀ। ਜਿੱਥੇ ਦੁਬਦਾ ਆ ਜਾਏ ਕਿ ਗੁਰਦੁਆਰੇ ਜਾਈਏ ਕਿ ਨਾ ਜਾਈਏ, ਉਹਨੇ ਫਿਰ ਦੁਬਦਾ ਨੇ ਹਾਵੀ ਹੋ ਜਾਣਾ, ਉਹਨੇ ਆਉਣ ਹੀ ਨਹੀਂ ਦੇਣਾ। ਜਦੋਂ ਚੰਗੇ ਕੰਮ ਵਾਸਤੇ ਦੁਬਦਾ ਕਰਦੇ ਹੋ, ਫਿਰ ਉਹ ਦੁਬਦਾ ਜਿਹੜੀ ਆ ਭਗਤੀ ਨਹੀਂ ਕਰਨ ਦਿੰਦੀ। ਇਹ ਸੰਤ ਦੇ ਸਾਧਕ ਦੇ ਬੋਲ ਨੇ, ਉਹਦਾ ਕੀਤਾ ਹੋਇਆ ਪ੍ਰੈਕਟੀਕਲ ਹੈ। ਕਹਿੰਦਾ ਮਹਾਰਾਜ ਇਸ ਦੁਬਦਾ ਨੇ ਬੜੇ ਘਰ ਗਾਲ ਕੇ ਰੱਖ ਦਿੱਤੇ ਨੇ, ਪਰ ਭਗਤ ਆਪ ਕੇ ਰਹੇ ਸੁਖਾਲੇ। ਮਹਾਰਾਜ ਜਿਹੜੇ ਤੁਹਾਡੇ ਭਗਤ ਨੇ, ਜਿਵੇਂ ਕਬੀਰ ਜੀ ਨੇ ਵੀ ਕਿਹਾ ਰਾਮ ਭਗਤ ਹੈ ਸਦਾ ਸੁਖਾਲੇ, ਕਿ ਜਿਹੜੇ ਰਾਮ ਦੇ ਭਗਤ ਨੇ ਉਹ ਸਦਾ ਸੁਖਾਲੇ ਹਨ, ਸੁਖੀ ਹਨ, ਉਹਨਾਂ ਅੰਦਰ ਦੁਬਦਾ ਜਾਂ ਦਵੈਸ਼ ਨਹੀਂ ਹੁੰਦੀ।
ਲਾਗੇ ਮਿਟੀ ਚਕੋ ਭਾਣਾ,
ਉਹ ਹਮੇਸ਼ਾ ਉਸ ਆਪਣੇ ਈਸ਼ਵਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਅਕਾਲ ਪੁਰਖ ਦੇ ਭਾਣੇ ਨੂੰ, ਨਿਰੰਕਾਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ।
ਲਿਵ ਲਾਗੇ ਸਤਨਾਮ ਮਾਨਾ,
ਜਿਨ੍ਹਾਂ ਨੂੰ ਆਪਣੇ ਈਸ਼ਵਰ ਦਾ ਭਾਣਾ ਮਿੱਠਾ ਲੱਗਦਾ ਹੈ, ਉਹਨਾਂ ਦੀ ਲਿਵ ਪਰਮੇਸ਼ਰ ਦੇ ਸੱਚੇ ਨਾਮ ਚ ਲੱਗ ਜਾਂਦੀ ਹੈ। ਜਿਹੜੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਉਹਨਾਂ ਦੀ ਲਿਵ, ਉਹਨਾਂ ਦੀ ਸੁਰਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਲੱਗ ਜਾਂਦੀ ਹੈ।
ਤਨ ਹੰਤਾ ਕੋ ਛੋਰਨ ਕਰੈ,
ਉਹ ਆਪਣੇ ਅੰਦਰੋਂ ਤਨ ਹੰਤਾ ਛੱਡ ਦਿੰਦੇ ਨੇ। ਜਿਨ੍ਹਾਂ ਦੀ ਸੱਚੇ ਨਾਮ ਚ ਲਿਵ ਲੱਗ ਜਾਏ, ਜਿਨ੍ਹਾਂ ਦੀ ਸੁਰਤ ਜੁੜ ਜਾਏ, ਸਤਨਾਮ ਸ੍ਰੀ ਵਾਹਿਗੁਰੂ 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 ਵਿੱਚ ਸੁਰਤ ਜੁੜ ਜਾਏ, ਖਾਲਸਾ ਜੀ, ਉਹਨਾਂ ਦੇ ਅੰਦਰੋਂ ਤਨ ਹੰਤਾ ਮਿਟ ਜਾਂਦੀ ਹੈ।
ਔਰ ਪਰਮੇਸ਼ਰ ਕਰਨਾ ਧਰੈ,
ਔਰ ਫਿਰ ਉਹਨਾਂ ਤੇ ਪਾਰ ਬ੍ਰਹਮ ਪਰਮੇਸ਼ਰ ਆਪਣੀ ਕਰੁਣਾ ਕਰਦਾ। ਜਿਨ੍ਹਾਂ ਅੰਦਰੋਂ ਤਨ ਹੰਤਾ ਮਿਟ ਜਾਏ, ਉਹਨਾਂ ਤੇ ਫਿਰ ਪਰਮੇਸ਼ਰ ਦੀ ਨਦਰ ਹੋ ਜਾਂਦੀ ਆ, ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ।
ਚਿੱਤ ਸ਼੍ਰੀ ਕੇ ਤਲ ਹੋਏ ਜੀਵੰਗ,
ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਏ, ਫਿਰ ਉਹ ਮੁਕਤੀ ਦੇ ਅਧਿਕਾਰੀ ਬਣ ਜਾਂਦੇ ਹਨ। ਸ਼੍ਰੇ ਕਹਿੰਦੇ ਨੇ ਮੁਕਤੀ ਨੂੰ, ਫਿਰ ਉਹ ਮੁਕਤੀ ਦੇ ਅਧਿਕਾਰੀ ਬਣ ਜਾਂਦੇ ਹਨ।
ਪ੍ਰਭੂ ਕੋ ਪ੍ਰੇਮ ਸੁਧਾ ਨਿਤ ਪੀਵੰਗ,
ਉਹ ਪਰਮੇਸ਼ਰ ਦੇ ਪ੍ਰੇਮ ਦਾ ਅੰਮ੍ਰਿਤ, ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ, ਪਰਮੇਸ਼ਰ ਦੇ ਪ੍ਰੇਮ ਦਾ ਜਿਹੜਾ ਸੁਧਾ ਰਸ ਹੈ, ਅੰਮ੍ਰਿਤ ਰਸ ਹੈ, ਉਸ ਅੰਮ੍ਰਿਤ ਰਸ ਨੂੰ ਉਹ ਨਿਤ ਪੀਂਦੇ ਹਨ, ਨਿਤ ਉਸ ਅੰਮ੍ਰਿਤ ਰਸ ਵਿੱਚ ਝੂਲਦੇ ਹਨ।
ਸਕਲ ਵਿਕਾਰਨ ਕੋ ਹੈ ਨਾਥ,
ਉਹਨਾਂ ਅੰਦਰੋਂ ਸਾਰੇ ਵਿਕਾਰਾਂ ਦਾ, ਈਰਖਾ, ਬਖੀਲੀ, ਨਿੰਦਾ, ਚੁਗਲੀ, ਜਿੰਨੇ ਵਿਕਾਰ ਨੇ ਸਾਰੇ ਵਿਕਾਰਾਂ ਦਾ ਨਾਸ ਹੋ ਜਾਂਦਾ ਹੈ।
ਸਾਸ ਸਾਸ ਜਪ ਪ੍ਰਭ ਲਖ ਪਾਸ,
ਫਿਰ ਉਹ ਸਵਾਸ ਸਵਾਸ ਪਰਮੇਸ਼ਰ ਦਾ ਜਾਪ ਜਪਦੇ ਨੇ। ਔਰ ਇਸ ਤਰ੍ਹਾਂ ਜਪਦਿਆਂ ਜਪਦਿਆਂ ਉਹਨਾਂ ਨੂੰ ਅਨੁਭਵ ਹੁੰਦਾ ਹੈ ਕਿ ਉਹ ਪਾਰ ਬ੍ਰਹਮ ਪਰਮੇਸ਼ਰ ਹਮੇਸ਼ਾ ਸਾਡੇ ਪਾਸ ਹੈ। ਸਦਾ ਅੰਗ ਸੰਗੇ ਅਭੰਗੰ ਬਿਭੂਤੇ ਦਾ ਇਹ ਗਿਆਨ ਹੋ ਜਾਂਦਾ ਉਹਨਾਂ ਨੂੰ। ਔਰ ਉਹ ਸਵਾਸ ਸਵਾਸ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਉਹ ਸਵਾਸ ਸਵਾਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ।
ਪਤਣੇ ਸ਼ਹਿਰ ਜਨਮ ਜਬ ਭਇਓ, ਬ੍ਰਹਮਪੁੱਤਰ ਨਦੀ ਡਿੱਗ ਸੁਣ ਲਿਓ।
ਤੁਸੀਂ ਆਖੋਗੇ ਵੀ ਇਹ ਜਿਹੜਾ ਸੰਤ ਆਇਆ, ਇਹਦੇ ਮਨ ਚ ਇਕਦਮ ਥੋੜੀ ਇਹ ਪ੍ਰੇਮ ਪੈਦਾ ਹੋਇਆ, ਇਹਦੀ ਵੀ ਕਈ ਸਾਲਾਂ ਦੀ ਬੰਦਗੀ ਸੀ। ਦਰਅਸਲ ਇਹ ਗੁਰੂ ਘਰ ਦਾ ਸੇਵਕ ਸੀ ਪੁਰਾਣਾ, ਹੁਣ ਦੱਸਣ ਲੱਗਾ ਆਪਣੀ ਵਿਥਿਆ। ਮਹਾਰਾਜ ਹੇ ਬਾਜਾਂ ਵਾਲੇ ਪ੍ਰੀਤਮ, ਜਦੋਂ ਭੋਸੋ ਦੀ ਸਤਵੀਂ ਵਾਲੇ ਦਿਨ ਸ੍ਰੀ ਪਟਨਾ ਸਾਹਿਬ ਦੀ ਧਰਤੀ ਨੂੰ ਤੁਸੀਂ ਭਾਗ ਲਾਇਆ, ਹੇ ਕਲਗੀਆਂ ਵਾਲੇ ਪਾਤਸ਼ਾਹ, ਜਿਸ ਦਿਨ ਤੁਸੀਂ ਅਵਤਾਰ ਧਾਰਨ ਕੀਤਾ ਸੀ ਪਟਨੇ ਦੀ ਧਰਤੀ ਤੇ, ਉਸ ਵੇਲੇ ਮੈਂ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਸੀ, ਉਸ ਵੇਲੇ ਮੈਂ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਤੇ ਸੀ।
ਤਬ ਸ਼੍ਰੀ ਤੇਗ ਬਹਾਦਰ ਪਾਸ ਦਰਸ਼ਨ ਕਰਤੋ ਤੋ ਸੁਖ ਰਾਤ,
ਬ੍ਰਹਮਪੁੱਤਰ ਦੇ ਦਰਿਆ ਦੇ ਕੰਢੇ ਤੇ ਮੈਂ ਕਿਹਦੇ ਕੋਲ ਸੀ? ਉਸ ਵੇਲੇ ਮੈਂ ਜਗਤ ਗੁਰੂ ਨੌਵੇਂ ਪਾਤਸ਼ਾਹ ਤੁਹਾਡੇ ਪਿਤਾ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਤਿਲਕ ਤੇ ਜੰਜੂ ਦੇ ਰਾਖੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਸੀ, ਉਸ ਵੇਲੇ ਮੈਂ ਉਹਨਾਂ ਦੇ ਕੋਲ ਸੀ, ਉਹਨਾਂ ਕੋਲੋਂ ਮੈਨੂੰ ਇਹ ਖਬਰ ਮਿਲੀ, ਉੱਥੇ ਮੈਨੂੰ ਇਹ ਪਤਾ ਲੱਗਾ ਕਿ ਆਪ ਜੀ ਦਾ ਅਵਤਾਰ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਹੈ।
ਲਗ ਭੂਪਤ ਕੋ ਭਾਉ ਬਿਸਾਲਾ,
ਮੈਂ ਸਤਿਗੁਰਾਂ ਦੇ ਦਰਸ਼ਨ ਕਰ ਰਿਹਾ ਸੀ ਨੌਵੇਂ ਪਾਤਸ਼ਾਹ ਦੇ, ਤੇ ਨੌਵੇਂ ਪਾਤਸ਼ਾਹ ਜੋ ਉਸ ਰਾਜੇ ਦਾ ਭੇਵ ਭਾਵਨਾ ਰੱਖ ਕੇ ਰਾਜੇ ਬਿਸ਼ਨ ਸਿੰਘ ਦੀ
ਇਹਨੇ ਵਿਜੈ ਉਤੇ ਤਿਸ ਨਾਲਾ
ਮਹਾਰਾਜ ਜੀ ਨੇ ਉਸ ਵੇਲੇ ਰਾਜੇ ਦੀ ਸੰਧੀ ਕਰਾਈ ਸੀ ਅਸਾਮ ਦੇ ਕਾਮਰੂ ਦੇ ਰਾਜੇ ਦੇ ਨਾਲ ਮਿਲਾਪ ਕਰਾਇਆ ਸੀ ਉਹਦਾ ਭਾਵ ਵੇਖ ਕੇ ਪ੍ਰੇਮ ਵੇਖ ਕੇ
ਜਨਮ ਆਪ ਕੋ ਸੁਨੇ ਅਰਖਾਏ ਸ਼ੁਤਰੀ ਦੁੰਦ ਪੋ ਬਜਵਾਏ
ਰਾਜੇ ਦਾ ਲਸ਼ਕਰ ਸੀ ਬੜਾ ਵੱਡਾ ਜਦੋਂ ਪਤਾ ਲੱਗਾ ਆਪ ਜੀ ਦੇ ਪ੍ਰਕਾਸ਼ ਬਾਰੇ ਕਿ ਆਪ ਜੀ ਦਾ ਅਵਤਾਰ ਹੋਇਆ ਖਬਰ ਨੌਵੇਂ ਪਾਤਸ਼ਾਹ ਕੋਲ ਪਹੁੰਚੀ ਸੀ ਉੱਥੇ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਮੈਂ ਉਹਨਾਂ ਦੇ ਪਾਸ ਸੀ ਉਸ ਵੇਲੇ ਮਹਾਰਾਜ ਜੀ ਸ਼ੁਤਰੀ ਨਗਾਰੇ ਵਜਾਏ ਗਏ ਸ਼ੁਤਰੀ ਨਗਾਰਿਆਂ ਦੇ ਉੱਤੇ ਚੋਭਾ ਮਾਰੀਆਂ ਗਈਆਂ
ਤੁਪਕ ਤੋਪ ਲਸ਼ਕਰ ਮੈਂ ਸਾਰੇ
ਬੰਦੂਕਾਂ ਸਨ ਤੋਪਾਂ ਸਨ ਲਸ਼ਕਰ ਸੀ ਨਾ ਬੜਾ ਵੱਡਾ ਫੌਜ ਸੀ ਨਾਲ ਤੇ ਬੜੀਆਂ ਤੋਪਾਂ ਤੇ ਬਹੁਤ ਸਾਰੀਆਂ ਬੰਦੂਕਾਂ ਸਨ
ਭਈ ਛਲਕ ਛੂਟੀ ਇੱਕ ਬਾਰੇ
ਜਦੋਂ ਸੁਣਿਆ ਤੇ ਇੱਕ ਮੇਰੀ ਸਾਰੀਆਂ ਬੰਦੂਕਾਂ ਦੀ ਆਕਾਸ਼ ਦੇ ਵਿੱਚ ਛਲਕ ਛੱਡੀ ਗਈ ਖੁਸ਼ੀ ਦਾ ਪ੍ਰਤੀਕ ਵਜੋਂ ਖੁਸ਼ੀ ਮਨਾਉਣ ਵਾਸਤੇ ਬੰਦੂਕਾਂ ਦੇ ਫੈਰ ਕੀਤੇ ਗਏ ਆਕਾਸ਼ੀ ਛਲਕ ਛੱਡੀ ਗਈ
ਰਣ ਸਿੰਘੇ ਡੱਬ ਢੋਲਾ
ਤੁਰੀਆਂ ਵੱਜੀਆਂ ਰਣ ਸਿੰਘੇ ਵੱਜੇ ਸ਼ਹਿਨਾਈਆਂ ਵੱਜੀਆਂ ਅਨੇਕਾਂ ਪ੍ਰਕਾਰ ਦੇ ਢੋਲ ਤੇ ਸਾਜ ਵੱਜੇ ਮਹਾਰਾਜ ਦਸਵੇਂ ਪਾਤਸ਼ਾਹ ਤੁਹਾਡੇ ਪ੍ਰਕਾਸ਼ ਦੀਆਂ ਇਸ ਤਰ੍ਹਾਂ ਖੁਸ਼ੀਆਂ ਮਨਾਈਆਂ ਗਈਆਂ
ਬਾਜੇ ਪਟੈ ਭਇਓ ਬਡਰੂਲਾ
ਅਨੇਕਾਂ ਪਟਹਿ ਨਗਾਰੇ ਵੱਜੇ ਬੜਾ ਸ਼ੋਰ ਮਚਿਆ ਬੜੀ ਖੁਸ਼ੀ ਮਨਾਈ ਗਈ
ਸ੍ਰੀ ਗੁਰੂ ਤੇਗ ਬਹਾਦਰ ਭਾਰੇ ਉਤਸਵ ਕਰਿਓ ਮਾਂ ਤਿਸ ਬਾਰੇ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬੜਾ ਉਤਸਵ ਕੀਤਾ ਬੜੀਆਂ ਖੁਸ਼ੀਆਂ ਮਨਾਈਆਂ ਸਨ ਆਪ ਜੀ ਦੇ ਅਵਤਾਰ ਦੀਆਂ ਸਤਿਗੁਰੂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਬੜਾ ਵੱਡਾ ਉਤਸਵ ਕੀਤਾ ਗਿਆ ਸਭ ਵਿੱਚ ਮਠਿਆਈਆਂ ਵੰਡੀਆਂ ਗਈਆਂ ਲੱਡੂ ਵੰਡੇ ਗਏ
ਮੰਗਤ ਜਨ ਸਮਦਾਏ
ਬੜੇ ਮੰਗਤੇ ਆਏ ਜਾਚਕ ਬੜੇ ਆਏ ਨੌਵੇਂ ਪਾਤਸ਼ਾਹ ਕੋਲੋਂ ਦਾਨ ਮੰਗਣ ਵਾਸਤੇ
ਨਾ ਛੂਚੇ ਸਭ ਧਨ ਪਾਏ
ਔਰ ਸਤਿਗੁਰਾਂ ਨੇ ਕਿਸੇ ਨੂੰ ਆਪਣੇ ਕੋਲੋਂ ਖਾਲੀ ਨਹੀਂ ਜਾਣ ਦਿੱਤਾ ਸਭ ਦੀਆਂ ਝੋਲੀਆਂ ਚ ਦਾਨ ਪਾ ਕੇ ਸਭ ਦੀਆਂ ਝੋਲੀਆਂ ਭਰ ਕੇ ਟੋਰਿਆ
ਨਿਰਪਜੁਤ ਸਭ ਲਸ਼ਕਰ ਉਤਸ਼ਾਹ
ਰਾਜੇ ਬਿਸ਼ਨ ਸਿੰਘ ਦੇ ਸਮੇਤ ਜਿੰਨੀ ਫੌਜ ਸੀ ਸਭ ਵਿੱਚ ਬੜਾ ਭਾਰੀ ਉਤਸ਼ਵ ਉਤਸ਼ਾਹ ਮਨਾਇਆ ਗਿਆ
ਦਇਓ ਦਾਨ ਜਸ ਤਸ ਜਿਸ ਪਾ
ਰਾਜੇ ਨੇ ਵੀ ਬੜਾ ਦਾਨ ਕੀਤਾ ਉਹਨੇ ਵੀ ਬੜੇ ਦਾਨ ਖੁੱਲੇ ਦਿਲ ਨਾਲ ਉਦਾਰਤਾ ਨਾਲ ਕੀਤਾ ਕਿ ਨੌਵੇਂ ਪਾਤਸ਼ਾਹ ਦੇ ਗ੍ਰਹਿ ਵਿਖੇ ਪੁੱਤਰ ਹੋਇਆ ਹੈ ਪੁੱਤਰ ਦਾ ਜਨਮ ਹੋਇਆ ਹੈ
ਤਬ ਮੈਂ ਬੂਝੇ ਪਿਤਾ ਤੁਹਾਰੇ ਕਸ ਸਾਹਿਬਜ਼ਾਦੇ ਗੁਣ ਭਾਰੇ
ਇਹ ਸੰਤ ਦੱਸਣ ਲੱਗਾ ਮਹਾਰਾਜ ਜੀ ਕਲਗੀਧਰ ਜੀ ਉਸ ਵਕਤ ਜਦੋਂ ਇਹ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਉਤਸਵ ਮਨਾਏ ਜਾ ਰਹੇ ਸਨ ਤੇ ਮੈਂ ਤੁਹਾਡੇ ਪਿਤਾ ਗੁਰਦੇਵ ਨੌਵੇਂ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਪੁੱਛਿਆ ਆਖਿਆ ਹੇ ਗਰੀਬਨਵਾਜ ਕਸ ਸਾਹਿਬਜ਼ਾਦੇ ਗੁਣ ਭਾਰੇ ਮਹਾਰਾਜ ਆਪ ਜੀ ਦਾ ਜੋ ਸਾਹਿਬਜ਼ਾਦਾ ਜਿਸ ਦਾ ਪ੍ਰਕਾਸ਼ ਹੋਇਆ ਜਿਸ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉਹਦੇ ਵਿੱਚ ਕਿਸ ਤਰ੍ਹਾਂ ਦੇ ਗੁਣ ਹੋਣਗੇ ਉਹ ਕਿਸ ਤਰ੍ਹਾਂ ਦੇ ਗੁਣਾਂ ਦੇ ਧਾਰਨੀ ਹੋਣਗੇ
ਜਿਸ ਜਨਮਤ ਬੋ ਮੰਗਲ ਹੋਵਾ ਯਾ ਤੇ ਮੈਂ ਬਚਤ ਮੁਕ ਜੋਵਾ
ਜਿਸ ਦੇ ਜਨਮ ਸਮੇਂ ਇੰਨੇ ਉਤਸਵ ਮਨਾਏ ਗਏ ਨੇ ਇੰਨੀਆਂ ਖੁਸ਼ੀਆਂ ਮਨਾਈਆਂ ਗਈਆਂ ਨੇ ਹਰ ਪਾਸੇ ਇੱਕ ਖੁਸ਼ੀ ਦੀ ਲਹਿਰ ਦੌੜ ਪਈ ਹੈ ਮੈਂ ਉਹਨਾਂ ਦਾ ਚਿਹਰਾ ਵੇਖਣਾ ਚਾਹੁੰਦਾ ਹਾਂ ਮੈਂ ਉਹਨਾਂ ਦੇ ਮੁੱਖ ਨੂੰ ਵੇਖਣਾ ਚਾਹੁੰਦਾ ਹਾਂ
ਯਾ ਤੇ ਮੈਂ ਮੁੱਖ ਦੇਖਤ ਜੋਵਾ ਸੁਣ ਕੇ ਗੁਰ ਮੇਰ ਤੰਤੀ ਉਚਾਰਾ ਈਸ਼ਵਰ ਆਇਸਤੇ ਅਵਤਾਰਾ
ਉਸ ਵੇਲੇ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਮਹਾਰਾਜ ਮੈਨੂੰ ਇਹ ਜਵਾਬ ਦਿੱਤਾ ਸੀ ਜਦੋਂ ਮੈਂ ਪੁੱਛਿਆ ਕਿ ਉਹਨਾਂ ਵਿੱਚ ਕਿਸ ਤਰ੍ਹਾਂ ਦੇ ਗੁਣ ਹੋਣਗੇ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੇ ਮਹਾਰਾਜ ਨੌਵੇਂ ਪਾਤਸ਼ਾਹ ਨੇ ਮੈਨੂੰ ਇਹ ਜਵਾਬ ਦਿੱਤਾ ਸੀ ਕਲਗੀਧਰ ਜੀ ਤੁਹਾਡੇ ਪਿਤਾ ਜੀ ਨੇ ਮੈਨੂੰ ਤੁਹਾਡੇ ਬਾਰੇ ਬਚਨ ਕਹੇ ਸਨ ਕਿ ਈਸ਼ਵਰ ਅਕਾਲ ਪੁਰਖ ਦੀ ਆਗਿਆ ਨਾਲ ਇਹਨਾਂ ਦਾ ਅਵਤਾਰ ਹੋਇਆ ਪਰਮੇਸ਼ਰ ਦੇ ਹੁਕਮ ਨਾਲ ਅਕਾਲ ਪੁਰਖ ਦੀ ਆਗਿਆ ਦੇ ਨਾਲ ਉਹਨਾਂ ਦਾ ਜਨਮ ਹੋਇਆ ਗੁਰੂ ਕਲਗੀਧਰ ਜੀ ਨੇ ਆਪ ਵੀ ਵਿਚਿੱਤਰ ਨਾਟਕ ਦੇ ਵਿੱਚ ਇਹ ਬਚਨ ਲਿਖੇ ਨੇ ਕਿ ਪ੍ਰਮਾਤਮਾ ਦੀ ਪਰਮੇਸ਼ਰ ਦੀ ਆਗਿਆ ਨਾਲ ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਆਏ ਹਾਂ
ਤਿੰਨ ਪ੍ਰਭ ਜਬ ਆਇਸ ਮੋਏ ਦੀਆ ਤਬ ਹਮ ਜਨਮ ਕਲੋ ਮੈਂ ਲਿਆ
ਜਦੋਂ ਅਕਾਲ ਪੁਰਖ ਨੇ ਮੈਨੂੰ ਆਗਿਆ ਦਿੱਤੀ ਤੇ ਪਰਮੇਸ਼ਰ ਦੀ ਆਗਿਆ ਦੇ ਨਾਲ ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਕਲਯੁਗ ਦੇ ਵਿੱਚ ਅਵਤਾਰ ਧਾਰਨ ਕੀਤਾ।
ਰੋਮ ਰੋਮ ਪ੍ਰਤੀ ਬਿਸ਼ਨ ਮੇਸ਼ਾ,
ਜਿਸ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬਿਸ਼ਨ ਨੇ, ਜਿਸ ਦੇ ਇੱਕ ਇੱਕ ਰੋਮ ਚ ਕਰੋੜਾਂ ਬਿਸ਼ਨ ਹਨ, ਕਰੋੜਾਂ ਵਿਸ਼ਨੂ ਹਨ, ਕਰੋੜਾਂ ਸ਼ਿਵਜੀ ਹਨ।
ਕਰਤਾ ਪੁਰਖ ਕਿਰਪਾਲ ਵਿਸ਼ੇਸ਼ਾ,
ਐਸਾ ਕਰਤਾ ਪੁਰਖ ਜੋ ਬੜਾ ਵਿਸ਼ਾਲ ਵਿਸ਼ੇਸ਼ ਕਰਕੇ ਬਹੁਤ ਵੱਡਾ ਹੈ।
ਯੋਗ ਸਾਧਨਾ ਬੋ ਬਿਦ ਸਾਦੇ,
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸਿਆ ਕਿ ਅਸੀਂ ਉਸ ਅਕਾਲ ਪੁਰਖ ਦੀ ਸਾਧਨਾ ਕੀਤੀ, ਬੋ ਬਿਦ ਯੋਗ ਸਾਧਨਾ ਸਾਧੀ। ਕਹਿੰਦੇ ਬਹੁ ਪ੍ਰਕਾਰ ਦੀ ਯੋਗ ਸਾਧਨਾ ਅਸੀਂ ਕੀਤੀ, ਉਸ ਅਕਾਲ ਪੁਰਖ ਨੂੰ ਸਾਧਿਆ।
ਹਰ ਇਮਤਿਹਾਨ ਸੋ ਪ੍ਰਭੂ ਅਰਾਧੇ,
ਧਿਆਨ ਧਾਰਨ ਕਰਕੇ ਪ੍ਰਭੂ ਦਾ ਪ੍ਰਭੂ ਦੀ ਆਰਾਧਨਾ ਕੀਤੀ 26 ਸਾਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਦੀ ਧਰਤੀ ਤੇ ਬੈਠੇ ਪ੍ਰਮਾਤਮਾ ਦੀ ਆਰਾਧਨਾ ਵਿੱਚ ਜੁੜੇ ਰਹੇ।
ਵੈ ਪ੍ਰਸੰਨ ਇਹ ਪੁਰਸ਼ ਪਠਾਇਓ, ਚਿਰੰਕਾਲ ਤੇ ਕੁਸੁਤ ਪਾਇਓ।
ਔਰ ਅਕਾਲ ਪੁਰਖ ਨੇ ਪ੍ਰਸੰਨ ਹੋ ਕੇ, ਉਹ ਸੰਤ ਦੱਸ ਰਿਹਾ ਦਸਵੇਂ ਪਾਤਸ਼ਾਹ ਨੂੰ ਕਿ ਤੁਹਾਡੇ ਪਿਤਾ ਜੀ ਨੇ ਸਾਨੂੰ ਇਹ ਬਚਨ ਕਹੇ ਸਨ ਨੌਵੇਂ ਪਾਤਸ਼ਾਹ ਨੇ, ਕਿ ਅਕਾਲ ਪੁਰਖ ਨੇ ਪ੍ਰਸੰਨ ਹੋ ਕੇ ਸਾਡੇ ਤੇ ਰੀਝ ਕੇ ਤਾਂ ਸਾਨੂੰ ਇਸ ਪੁੱਤਰ ਦੀ ਦਾਤ ਦਿੱਤੀ ਹੈ, ਇਹ ਪੁੱਤਰ ਸਾਨੂੰ ਇਸ ਮਾਤ ਲੋਕ ਦੀ ਧਰਤੀ ਤੇ ਦੇ ਕੇ ਭੇਜਿਆ ਹੈ।
ਪਾਛਲ ਹਮੋ ਆਰਬਲ ਆਏ,
ਕਹਿੰਦੇ ਸਾਡੀ ਪਿਛਲੀ ਉਮਰ ਵਿੱਚ ਸਾਨੂੰ ਇਸ ਪੁੱਤਰ ਦੀ ਪ੍ਰਾਪਤੀ ਹੋਈ ਹੈ।
ਅਮਤ 40 ਤੇ ਅਧਕਾਏ,
ਨੌਵੇਂ ਪਾਤਸ਼ਾਹ ਜੀ ਦੀ ਉਮਰ ਉਸ ਵੇਲੇ 40 ਤੋਂ ਵੀ ਉੱਪਰ ਹੋ ਚੁੱਕੀ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਕਿ ਸਾਡੀ ਪਿਛਲੀ ਉਮਰ ਦੇ ਵਿੱਚ ਸਾਨੂੰ ਇਹਨਾਂ ਦੀ ਪ੍ਰਾਪਤੀ ਹੋਈ। 54 ਸਾਲ ਦੀ ਕੁੱਲ ਉਮਰ ਸੀ ਨੌਵੇਂ ਪਾਤਸ਼ਾਹ ਦੀ, ਤੋ 45 ਦੇ ਨੇੜੇ ਮਹਾਰਾਜ ਜੀ ਦੀ ਉਮਰ ਹੋ ਚੁੱਕੀ ਸੀ ਉਸ ਵੇਲੇ ਨੌਵੇਂ ਪਾਤਸ਼ਾਹ ਦੀ, ਜਦੋਂ ਗੁਰੂ ਕਲਗੀਧਰ ਦਾ ਅਵਤਾਰ ਹੋਇਆ। ਇਸ ਕਰਕੇ ਕਹਿ ਰਹੇ ਨੇ ਕਿ ਹੁਣ ਸਾਡੀ 40 ਤੋਂ ਉੱਪਰ ਉਮਰ ਹੋ ਚੁੱਕੀ ਹੈ।
ਬਲੀ ਪੁਰਖ ਲੀਨ ਸੇ ਅਵਤਾਰ, ਕਾਰਜ ਬੜੇ ਲੈ ਸਾਰ,
ਬਲੀ ਪੁਰਖ ਨੇ ਸਾਡੇ ਘਰ ਅਵਤਾਰ ਧਾਰਨ ਕੀਤਾ, ਜਿਸ ਨੇ ਆਉਣ ਵਾਲੇ ਸਮੇਂ ਚ ਬੜੇ ਬੜੇ ਵੱਡੇ ਕੰਮ ਕਰਨੇ ਹਨ, ਜਿਸ ਨੇ ਆਉਣ ਵਾਲੇ ਸਮੇਂ ਵਿੱਚ ਬੜੇ ਬੜੇ ਵੱਡੇ ਕਾਰਜ ਕਰਨੇ ਹਨ।
ਪੁਨੇ ਕੀ ਰੱਖੇ ਲਾਜ,
ਹਿੰਦੂ ਪੁਣੇ ਦੀ ਲਾਜ ਰੱਖਣਗੇ, ਹਿੰਦੂ ਧਰਮ ਦੀ ਲਾਜ ਰੱਖਣਗੇ।
ਨਾਸ਼ੇ ਤੁਰਕਨ ਰਾਜ ਸਮਾਜ,
ਤੁਰਕਾਂ ਦਾ ਰਾਜ ਸਮਾਜ ਨਾਸ ਕਰਨਗੇ, ਤੁਰਕਾਂ ਦੇ ਰਾਜ ਭਾਗ ਨੂੰ ਨਸ਼ਟ ਭ੍ਰਸ਼ਟ ਕਰ ਦੇਣਗੇ।
ਪੰਥ ਤੀਸਰੋ ਕਰੇ ਉਪਾਵਨ,
ਤੀਸਰਾ ਪੰਥ ਦੋਹਾਂ ਤੋਂ ਨਿਰਾਲਾ, ਹਿੰਦੂਆਂ ਤੇ ਮੁਸਲਮਾਨਾਂ ਤੋਂ ਦੋਹਾਂ ਤੋਂ ਪ੍ਰਧਾਨ ਪੰਥ, ਦਹੁ ਕੰਮ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜਾ ਪ੍ਰਧਾਨੀ, ਜਿਹੜਾ ਸਭ ਤੋਂ ਸ਼੍ਰੋਮਣੀ ਸਭ ਤੋਂ ਸ੍ਰੇਸ਼ਟ ਪੰਥ ਹੋਵੇਗਾ ਖਾਲਸਾ ਪੰਥ, ਉਸ ਪੰਥ ਦੀ ਇਹ ਸਾਜਣਾ ਕਰਨਗੇ।
ਸੰਤੇ ਉਭਾਰ ਦੁਸ਼ਟ ਗਨ ਕਾਵਨ,
ਸੰਤਾਂ ਨੂੰ ਉਭਾਰਨਗੇ, ਦੁਸ਼ਟਾਂ ਦਾ ਨਾਸ ਕਰਨਗੇ, ਖਲ ਦੋਖੀਆਂ ਦਾ ਨਾਸ ਕਰਨਗੇ।
ਮਦਰ ਦੇਸ਼ ਮੈਂ ਜੰਗ ਅਖਾੜੇ,
ਮਦਰ ਦੇਸ਼ ਵਿੱਚ ਯਾਨੀ ਕਿ ਪੰਜਾਬ ਦੀ ਧਰਤੀ ਤੇ ਅਨੇਕਾਂ ਪ੍ਰਕਾਰ ਦੇ ਜੰਗ ਦੇ ਅਖਾੜੇ ਰਚਣਗੇ।
ਲੱਖੋ ਮਾਰੇ ਪਵੇ ਪਵਾੜੇ,
ਲੱਖਾਂ ਨੂੰ ਮਾਰਨਗੇ ਜੰਗ ਦੇ ਮੈਦਾਨ ਚ, ਬੜੇ ਪਵਾੜੇ ਪੈਣਗੇ ਭਾਵ ਬੜੇ ਭਾਰੀ ਮਹਾਯੁੱਧ ਹੋਣਗੇ।
ਤੁਰਕਪਤੀ ਕੋ ਕਰ ਸੰਗਾਰ, ਦੱਖਣ ਆਏ ਅੰਤ ਕੀ ਬਾਰ,
ਤੁਰਕਪਤੀ ਨੁਰੰਗੇ ਦਾ ਸੰਘਾਰ ਕਰਕੇ ਫਿਰ ਇਹ ਦੱਖਣ ਦਿਸ਼ਾ ਨੂੰ ਚੱਲ ਕੇ ਜਾਣਗੇ। ਇਹ ਬਚਨ ਨੌਵੇਂ ਪਾਤਸ਼ਾਹ ਨੇ ਮਹਾਰਾਜ ਮੈਨੂੰ ਕਹੇ ਸਨ ਕਿ ਜਦੋਂ ਤੁਰਕਪਤੀ ਔਰੰਗਾ ਮਰ ਜਾਏਗਾ, ਖਤਮ ਹੋ ਜਾਏਗਾ, ਫਿਰ ਇਹ ਦਸਵੇਂ ਪਾਤਸ਼ਾਹ ਯਾਨੀ ਕਿ ਸਾਡੇ ਸਾਹਿਬਜ਼ਾਦੇ ਦੱਖਣ ਦਿਸ਼ਾ ਨੂੰ ਜਾਣਗੇ।
ਸੁਣੋ ਸਾਧ ਤੋਂ ਬੈਸ ਬਟੇਰੇ, ਟਿਕੋ ਕਿਤੇ ਤਬ ਲੀ ਜਾਏਰੇ,
ਸੰਤ ਜੀ ਤੁਹਾਡੀ ਉਮਰ ਬੜੀ ਲੰਮੇਰੀ ਹੈ ਤੇ ਤੁਸੀਂ ਦੱਖਣ ਦਿਸ਼ਾ ਵੱਲ ਚਲੇ ਜਾਓ, ਰਸਤੇ ਵਿੱਚ ਕਿਤੇ ਟਿਕ ਜਾਓ, ਤੇ ਜਦੋਂ ਇਹ ਦੱਖਣ ਦਿਸ਼ਾ ਨੂੰ ਜਾਣਗੇ ਉਦੋਂ ਫਿਰ ਤੁਹਾਨੂੰ ਇਹਨਾਂ ਦੇ ਦਰਸ਼ਨ ਹੋਣਗੇ, ਉਦੋਂ ਤੁਹਾਨੂੰ ਫਿਰ ਇਹਨਾਂ ਦੇ ਦੀਦਾਰ ਹੋਣਗੇ।
ਇਹ ਸਭ ਸੁਣ ਕੇ ਤੁਮ ਪਿਤਾ ਪਾਸ, ਇਸ ਪੁਰ ਬਸੇ ਉਧਰ ਕਰ ਆਸ।
ਮਹਾਰਾਜ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਇਹ ਬਚਨ ਸੁਣ ਕੇ ਮੈਂ ਆਪਣੇ ਮਨ ਚ ਆਸ ਰੱਖ ਕੇ ਉਦੋਂ ਦਾ ਇਸ ਨਗਰ ਵਿੱਚ ਬੈਠਾ ਹਾਂ। ਖਾਲਸਾ ਜੀ, ਨੌਵੇਂ ਪਾਤਸ਼ਾਹ ਹੁਣ ਵੀ ਕਹਿ ਸਕਦੇ ਸਨ ਵੀ ਜਾਓ ਉਦੋਂ ਦਰਸ਼ਨ ਕਰ ਲਓ ਪਟਨਾ ਸਾਹਿਬ ਜਾ ਕੇ। ਪਰ ਮਹਾਰਾਜ ਜੀ ਚਾਹੁੰਦੇ ਸਨ ਕਿ ਐਸੇ ਬਲੀ ਪੁਰਖ ਨੂੰ ਮਿਲਣ ਵਾਸਤੇ ਇੱਕ ਭਾਂਡਾ ਤਿਆਰ ਹੋ ਜਾਏ, ਇੰਨੀ ਬੰਦਗੀ ਕਰਨ ਤੇ ਬੰਦਗੀ ਕਰਦਿਆਂ ਉਹ ਭਾਂਡਾ ਬਣ ਜਾਏ ਤੇ ਉਹਦੇ ਵਿੱਚ ਬ੍ਰਹਮ ਗਿਆਨ ਦੀ ਵਸਤੂ ਆ ਕੇ ਉਹ ਟਿਕਾ ਦੇਣ ਤੇ ਮੁਕਤੀ ਨੂੰ ਪ੍ਰਾਪਤ ਹੋ ਜਾਣ। ਇਸ ਕਰਕੇ ਇੰਨਾ ਲੰਮਾ ਸਮਾਂ ਇਹ ਸੰਤ ਨੂੰ ਉਡੀਕ ਕਰਨੀ ਪਈ ਮਹਾਰਾਜ ਦਸਵੇਂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ।
ਸਿਮਰਤ ਰਹੋ ਪ੍ਰਤੀਕਨ ਧਾਰ, ਅਬ ਤੁਮ ਆਏ ਕਰਨਾ ਧਾਰ।
ਮਹਾਰਾਜ ਮੈਂ ਇੱਥੇ ਆ ਕੇ ਤੁਹਾਡਾ ਸਿਮਰਨ ਕਰਦਾ ਰਿਹਾ, ਇਸ ਬੁਰਹਾਨਪੁਰ ਨਗਰ ਵਿੱਚ ਆ ਕੇ ਤੁਹਾਡੀ ਉਡੀਕ ਕਰਦਾ ਰਿਹਾ, ਹੁਣ ਤੁਸੀਂ ਆਏ ਜੇ, ਤੁਸੀਂ ਮੇਰੇ ਤੇ ਕਰੁਣਾ ਕੀਤੀ ਹੈ, ਦਇਆ ਕਰਕੇ ਆਪ ਜੀ ਆਏ ਹੋ।
ਸਭ ਕਾਰਜ ਕਰ ਲੀਨ ਸੁਖਾਰੇ।
ਮਹਾਰਾਜ ਮੈਂ ਆਪਣੇ ਸਾਰੇ ਕਾਰਜ ਕਰ ਲਏ ਹਨ, ਸੁਖਾਲੇ ਕਰ ਲਏ ਹਨ।
ਆਏ ਇਤੋਂ ਅੰਤ ਕੀ ਵਾਰੇ।
ਔਰ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਹੁਣ ਮੇਰਾ ਵੀ ਅੰਤਮ ਸਮਾਂ ਨੇੜੇ ਹੈ ਤੇ ਆਪ ਜੀ ਆਏ ਹੋ, ਆਪ ਜੀ ਨੇ ਦਰਸ਼ਨ ਦਿੱਤੇ ਹਨ।
ਸਮ ਸਮ ਕੀ ਪੁਰਵਨ ਕਰ ਆਸਾ।
ਤੁਹਾਡਾ ਇਸ ਪਾਸੇ ਆਉਣ ਦਾ ਮਕਸਦ ਹੀ ਇਹ ਸੀ ਕਿ ਮੇਰੇ ਵਰਗੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਹੋਣਗੇ ਇੱਧਰ, ਜਿਨ੍ਹਾਂ ਦੀਆਂ ਆਸਾਂ ਤੁਸੀਂ ਪੂਰਨ ਕਰਨ ਲਈ ਆਏ ਹੋ।
ਅਨਕ ਭਾਂਤ ਪਿਕ ਜਗਤ ਤਮਾਸ਼ਾ।
ਮਹਾਰਾਜ ਅਨਕ ਭਾਂਤ ਦੇ ਜਗਤ ਦੇ ਤਮਾਸ਼ੇ ਤੁਸੀਂ ਇਸ ਸੰਸਾਰ ਵਿੱਚ ਵੇਖੇ ਹਨ।
ਦਰਸ਼ਨ ਕਰਨੇ ਹਾਲ ਮੈਂ ਹੋਇਓ।
ਮਹਾਰਾਜ ਤੁਹਾਡੇ ਦਰਸ਼ਨ ਕਰਕੇ ਅੱਜ ਮੈਂ ਨਿਹਾਲ ਹੋ ਗਿਆ। ਤਮਾਸ਼ੇ ਤਾਂ ਮੈਂ ਜਗਤ ਦੇ ਬੜੇ ਵੇਖੇ ਨੇ, ਬਹੁਤ ਕੁਝ ਸੰਸਾਰ ਵਿੱਚ ਵੇਖਿਆ, ਬੜੀ ਲੰਮੀ ਉਮਰ ਹੈ ਮੇਰੀ, ਪਰ ਮਹਾਰਾਜ ਅੱਜ ਤੁਹਾਡੇ ਦਰਸ਼ਨ ਕਰਕੇ ਮੈਂ ਨਿਹਾਲ ਹੋਇਆ।
ਤਪ ਜਪ ਆਪਣ ਕਿਰਤਾਰਥ ਜੋਇਓ।
ਅੱਜ ਮੇਰੇ ਕੀਤੇ ਜਪ ਤਪ ਵਰਤ ਨੇਮ ਸੰਜਮ ਸਭ ਸਫਲੇ ਹੋ ਗਏ ਨੇ ਤੁਹਾਡੇ ਦਰਸ਼ਨ ਕਰਕੇ।
ਪਰੋ ਕਾਮਨਾ ਏਕ ਹਮਾਰੇ, ਕਰੋ ਆਹਾਰ ਸੁਹੇਤ ਤੁਮਾਰੇ।
ਮਹਾਰਾਜ ਮੇਰੀ ਇੱਕ ਕਾਮਨਾ ਪੂਰੀ ਕਰੋ, ਮੈਂ ਤੁਹਾਡੇ ਲਈ ਭੋਜਨ ਤਿਆਰ ਕਰਨਾ ਚਾਹੁੰਦਾ। ਮਹਾਰਾਜ ਮੇਰੀ ਇਹ ਰੀਝ ਹੈ ਕਿ ਜਿੱਥੇ ਮੇਰਾ ਨਿਵਾਸ ਹੈ ਤੁਸੀਂ ਉੱਥੇ ਆਓ ਤੇ ਮੈਂ ਆਪਣੇ ਹੱਥੀਂ ਤੁਹਾਨੂੰ ਪ੍ਰਸ਼ਾਦਾ ਛਕਾਵਾਂ।
ਅਜੀਆ ਪ੍ਰਾਤ ਸਿੰਘਲੇ ਸਾਥ, ਦੇਖ ਭਾਵਨਾ ਮਨ ਕੀ ਨਾਤ।
ਮਹਾਰਾਜ ਕੱਲ ਸਵੇਰੇ ਤੁਸੀਂ ਆਪਣੇ ਨਾਲ ਆਪਣੇ ਸਾਥੀ ਸਿੰਘਾਂ ਨੂੰ ਲੈ ਕੇ ਆਓ ਔਰ ਮੇਰੇ ਕੋਲ ਮੇਰੇ ਘਰ ਆ ਕੇ ਆਪ ਜੀ ਪ੍ਰਸ਼ਾਦਾ ਛਕੋ, ਭੋਜਨ ਛਕੋ, ਇਹ ਮੇਰੀ ਕਾਮਨਾ ਹੈ। ਜਦੋਂ ਇਹ ਸੰਤ ਨੇ ਇਸ ਤਰ੍ਹਾਂ ਆਪਣੀ ਕਾਮਨਾ ਜ਼ਾਹਰ ਕੀਤੀ, ਕਲਗੀਧਰ ਨੇ ਇਹਦੇ ਅੰਦਰ ਦੀ ਭਾਵਨਾ ਵੇਖੀ, ਪ੍ਰੇਮ ਵੇਖਿਆ,
ਸੁਨਤ ਸਾਧ ਕੇ ਬਚੇ ਰਖਾਏ।
ਔਰ ਇਸ ਸਾਧੂ ਦੇ ਬੋਲ ਸੁਣ ਕੇ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ।
ਤੁਮ ਸਾਧਨ ਪਰ ਲੋਕ ਕਮਾਏ।
ਮਹਾਰਾਜ ਜੀ ਕਹਿਣ ਲੱਗੇ, ਸੰਤ ਜੀ ਤੁਸੀਂ ਸਾਧਨਾ ਕਰਕੇ ਆਪਣਾ ਪਰਲੋਕ ਸਵਾਰਿਆ, ਤੁਸੀਂ ਆਪਣੇ ਪਰਲੋਕ ਨੂੰ ਸਵਾਰਨ ਲਈ ਸਾਧਨਾ ਕੀਤੀ ਹੈ।
ਮਨੁੱਖ ਜਨਮ ਕਿਰਤਾਰਥ ਕੀਨੋ।
ਔਰ ਤੁਸਾਂ ਨੇ ਆਪਣਾ ਇਹ ਮਨੁੱਖਾ ਜਨਮ ਕਿਰਤਾਰਥ ਕਰ ਲਿਆ ਸੰਤ ਜੀ, ਹੁਣ ਤੁਹਾਡੇ ਕੁਝ ਵੀ ਕਰਨ ਲਈ ਯੋਗ ਨਹੀਂ ਰਿਹਾ, ਜੋ ਕਰਨਾ ਸੀ ਤੁਸੀਂ ਕਰ ਲਿਆ, ਹੁਣ ਕੁਝ ਕਰਨ ਵਾਸਤੇ ਤੁਹਾਡੇ ਲਈ ਬਾਕੀ ਨਹੀਂ ਰਿਹਾ।
ਫੇਰ ਨਾ ਫੇਰਾ ਹੋਏ ਜਗ ਚੀਨੋ।
ਤੁਹਾਡਾ ਹੁਣ ਮੁੜ ਸੰਸਾਰ ਚ ਫੇਰਾ ਨਹੀਂ ਹੋਵੇਗਾ, ਤੁਸੀਂ ਮਹਾਂ ਤੱਤ ਵਿੱਚ ਮਹਾਂ ਪਰਮ ਤੱਤ ਵਿੱਚ ਹੁਣ ਵਲੀਨ ਹੋ ਜਾਓਗੇ।
ਤਜ ਵਿਕਾਰ ਉਜਲ ਮਨ ਕੀਓ।
ਤੁਸੀਂ ਵਿਕਾਰਾਂ ਨੂੰ ਤਜ ਕੇ ਆਪਣਾ ਮਨ ਉਜਵਲ ਕਰ ਲਿਆ ਹੈ ਸੰਤ ਜੀ, ਤੁਹਾਡਾ ਹਿਰਦਾ ਉਜਵਲ ਤੇ ਪਵਿੱਤਰ ਹੋ ਚੁੱਕਾ ਹੈ।
ਹੁਣ ਸਤਨਾਮ ਰੰਗ ਦਿੜ ਦਿਓ।
ਔਰ ਫਿਰ ਤੁਹਾਡੇ ਹਿਰਦੇ ਵਿੱਚ ਪਰਮੇਸ਼ਰ ਦੇ ਸੱਚੇ ਨਾਮ ਦਾ ਗੂੜਾ ਰੰਗ ਚੜਿਆ, ਨਿਰੰਕਾਰ ਦੇ ਨਾਮ ਦਾ ਰੰਗ ਤੁਹਾਡੇ ਹਿਰਦੇ ਵਿੱਚ ਚੜਿਆ ਹੋਇਆ ਹੈ।
ਪੁੱਤਰੈ ਮੈਂ ਜੋ ਰੰਗ ਬੋ ਗਾਡੋ।
ਇਹੋ ਜਿਹਾ ਰੰਗ ਚੜਿਆ ਤੁਹਾਡੇ ਹਿਰਦੇ ਚ ਸੰਤ ਜੀ ਕਿ ਹੁਣ ਇਹ ਰੰਗ ਉਤਰੇਗਾ ਨਹੀਂ, ਐਸਾ ਗੂੜਾ ਰੰਗ ਚੜਿਆ ਕਿ ਹੁਣ ਇਹ ਉਤਰਨ ਵਾਲਾ ਨਹੀਂ, ਪਰਪੱਕ ਤੇ ਗੂੜਾ ਰੰਗ ਚੜਿਆ ਹੋਇਆ।
ਐਨਾ ਪੁਰਾਤਨ ਦਿਨ ਦਿਨ ਬਾਡੋ।
ਇਹ ਰੰਗ ਪੁਰਾਣਾ ਵੀ ਨਹੀਂ ਹੋਏਗਾ, ਕਿਉਂਕਿ ਰੰਗ ਪੁਰਾਣਾ ਹੁੰਦਾ ਹੀ ਨਹੀਂ, ਸਗੋਂ ਦਿਨ ਪ੍ਰਤੀ ਦਿਨ ਹੋਰ ਗੂੜਾ ਚੜਦਾ ਚੱਲਿਆ ਜਾਂਦਾ, ਹੋਰ ਰੰਗ ਚੜਦਾ ਚੱਲਿਆ ਜਾਂਦਾ ਹੈ।
ਪ੍ਰਭ ਬਸ ਕਰਿਓ ਪ੍ਰੇਮ ਤੇ ਜਿਨੈ, ਤਿਨਕੋ ਕਹਿਓ ਨਾ ਕਿਉ ਹਮ ਮਨੈ।
ਜਿਨ੍ਹਾਂ ਨੇ ਆਪਣੇ ਪ੍ਰੇਮ ਨਾਲ ਰੱਬ ਵਸ ਚ ਕੀਤਾ ਹੋਇਆ ਉਹਨਾਂ ਦਾ ਕਹਿਣਾ ਭਲਾ ਸੀ ਕਿ ਉਹਨਾਂ ਮੰਨਾਂਗੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਤੁਹਾਡੇ ਵਰਗੇ ਸੰਤ ਜਨਾਂ ਨੇ ਪਰਮੇਸ਼ਰ ਨੂੰ ਵੀ ਆਪਣੇ ਪ੍ਰੇਮ ਨਾਲ ਵਸ ਕੀਤਾ ਹੋਇਆ ਤੇ ਤੁਹਾਡਾ ਕਹਿਣਾ ਅਸੀਂ ਭਲਾ ਕਿਉਂ ਨਾ ਮੰਨਾਂਗੇ
ਯਾ ਤੇ ਨਿਤੀ ਆਏ ਸੇ ਅਨਸਾਰੀ
ਤੁਹਾਡੇ ਵਰਗੇ ਪ੍ਰੇਮ ਦੇ ਰੰਗ ਵਿਚ ਰੰਗੇ ਹੋਏ ਮਹਾਂਪੁਰਖਾਂ ਦੇ ਤਾਂ ਅਸੀਂ ਸਦਾ ਹੀ ਅਨੁਸਾਰ ਹਾਂ
ਕਿਉਂ ਨਾ ਆਏ ਤੁਮ ਸਦਨ ਮਜਾਰੀ
ਕਿਉਂ ਨਾ ਅਸੀਂ ਜਰੂਰ ਆਵਾਂਗੇ ਤੁਹਾਡੇ ਘਰ ਸੰਤ ਜੀ ਜਰੂਰ ਤੁਹਾਡੇ ਕੋਲ ਆ ਕੇ ਭੋਜਨ ਛਕਾਂਗੇ ਕਿਉਂ ਨਾ ਆਵਾਂਗੇ
ਇਤਿਹਾਸਕ ਬਚ ਕੈ ਸੁਣ ਕਰਕੇ
ਇਤਿਹਾਸਕ ਬਚਨ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਇਸ ਸੰਤ ਦੇ ਨਾਲ ਕਹੇ ਸੁਣੇ ਹਨ
ਗਏ ਸੰਤ ਉਰੇ ਆਨੰਦ ਧਰ ਕੇ
ਉਰੇ ਸੰਤ ਜੀ ਬੜੇ ਆਨੰਦਿਤ ਹੋਏ ਔਰ ਆਨੰਦ ਨਾਲ ਆਪਣੇ ਘਰ ਗਏ ਹਨ
ਘਰ ਮੈਂ ਜਾਏ ਤਿਆਰ ਕਰ ਤੁਰਨ
ਔਰ ਘਰ ਜਾ ਕੇ ਤਿਆਰੀ ਕੀਤੀ ਮਹਾਰਾਜ ਜੀ ਦੇ ਭੋਜਨ ਵਾਸਤੇ ਲੰਗਰ ਪ੍ਰਸ਼ਾਦ ਵਾਸਤੇ
ਨਾਨਾ ਭੋਜਨ ਨਾਨਾ ਸੋਜਨ ਭੋਜਨ ਪੂਰਨ
ਅਨਕ ਪ੍ਰਕਾਰ ਦਾ ਸੌਜ ਸਮਾਨ ਮੰਗਾਇਆ ਉਹਦੇ ਵਾਸਤੇ ਭੋਜਨ ਤਿਆਰ ਕਰਨ ਵਾਸਤੇ
ਸੂਪਕਾਰ ਬੋ ਚਤਰ ਲਗਾਏ
ਜਿਹੜੇ ਚੰਗਾ ਲੰਗਰ ਤਿਆਰ ਕਰਦੇ ਸੀ ਵਧੀਆ ਲਾਂਗਰੀ ਉਹ ਮੰਗਾਏ ਕਿ ਵਧੀਆ ਭੋਜਨ ਤਿਆਰ ਕਰਨ
ਅਡਰਾ ਸਵਾਦ ਅਨੇਕ ਬਣਾਏ
ਛੇ ਰਸਾਂ ਦੇ ਸਹਿਤ ਭੋਜਨ ਖੱਟੇ ਮਿੱਠੇ ਤੁਰਸ ਸਲੂਣੇ ਤੇ ਚਰਪਰੇ ਏਦਾਂ ਦੇ ਖੱਟ ਰਸਾਂ ਦੇ ਸਹਿਤ ਭੋਜਨ ਤਿਆਰ ਕਰਵਾਏ ਹਨ
ਕਦੀ ਦੁਗਧ ਮਿਸ਼ਟਾਨ ਘਨੇਰੇ
ਤਾਂ ਤਿਆਰ ਕੀਤੀ ਹੈ ਦੁਗਧ ਬੜਾ ਮਿੱਠ ਮਿਸ਼ਟਾਨ ਕਹਿੰਦੇ ਨੇ ਮਠਿਆਈਆਂ ਨੂੰ ਅਨੇਕਾਂ ਪ੍ਰਕਾਰ ਦੇ ਮਿੱਠੇ ਪਕਵਾਨ ਤਿਆਰ ਕੀਤੇ ਨੇ
ਦੁਰਸ਼ਾ ਦੀ ਜੁਤੇ ਅਸਨ ਵਡੇਰੇ
ਜਿਨ੍ਹਾਂ ਵਿਚ ਥੋੜੀ ਜੀ ਤਰਸਾਈ ਥੋੜੇ ਜੇ ਖਟਾਸ ਵਾਲੇ ਉਹਨਾਂ ਨੂੰ ਤੁਰਸ਼ ਕਹਿੰਦੇ ਨੇ ਉਹਦੇ ਸਹਿਤ ਭੋਜਨ ਬਣਵਾਏ ਹਨ
ਜਾਲ ਮਸਾਲੇ ਜਾਲ ਮਿਸਾਲੇ
ਜਿਹਦੇ ਵਿਚ ਜ਼ਿਆਦਾ ਮਸਾਲੇ ਪਾਏ ਹੋਣ ਉਹਨਾਂ ਨੂੰ ਚਰਪਰੇ ਕਹਿੰਦੇ ਨੇ ਉਹ ਚਰਪਰੇ ਰਸ ਵਾਲੇ ਬਹੁਤ ਮਸਾਲੇ ਪਾ ਕੇ ਬੜੇ ਬੜੇ ਸੋਹਣੇ ਪਕਵਾਨ ਤਿਆਰ ਕੀਤੇ
ਸਵਾਦ ਸੁਗੰਧਤ ਬੋ ਰਸ ਨਾਲੇ
ਜਿਨ੍ਹਾਂ ਚ ਬੜਾ ਭਾਰੀ ਸਵਾਦ ਹੈ ਔਰ ਜਿਨ੍ਹਾਂ ਦੀ ਸੁਗੰਧੀ ਵੀ ਬੜੀ ਸੁੰਦਰ ਹੈ ਦੂਰ ਤੱਕ ਜਾਂਦੀ ਹੈ ਪਤਾ ਲੱਗਦਾ ਸੁਗੰਧੀ ਤੋਂ ਕਿ ਕੋਈ ਪਕਵਾਨ ਬਣਿਆ ਕੋਈ ਵਧੀਆ ਭਾਜੀ ਸਬਜ਼ੀ ਬਣ ਰਹੀ ਹੈ ਸੁਗੰਧੀ ਦੇ ਨਾਲ ਵੀ ਲੋਕ ਆਨੰਦਿਤ ਹੋ ਰਹੇ ਨੇ
ਜਾਮ ਦਿਵਸ ਜਬ ਸੂਰਜ ਆਇਓ ਹਿਤ ਅਕਾਰਨ ਸਾਧ ਸਿਧਾਇਓ
ਜਦੋਂ ਪ੍ਰਸ਼ਾਦਾ ਤਿਆਰ ਹੋ ਗਿਆ ਨਾ ਤੇ ਇੱਕ ਪਹਿਰ ਦਿਨ ਬਤੀਤ ਹੋ ਗਿਆ ਉਸ ਵੇਲੇ ਫਿਰ ਸੰਤ ਜੀ ਆਪ ਆਏ ਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਕੇ ਆਪਣੇ ਨਾਲ ਲਿਜਾਣ ਲਈ
ਕਰ ਬੰਧਨ ਕੁਤ ਰੰਗ ਚੜਾਏ
ਸਤਿਗੁਰਾਂ ਨੂੰ ਬੰਦਨਾ ਕਰਕੇ ਨਮਸਕਾਰ ਕਰਕੇ ਬੜੇ ਅਦਬ ਨਾਲ ਸਤਕਾਰ ਨਾਲ ਗੁਰਦੇਵ ਨੂੰ ਘੋੜੇ ਤੇ ਚੜਾਇਆ
ਸੰਗ ਖਾਲਸਾ ਚਲ ਸਮੰਦਾਏ
ਨਾਲ ਮਹਾਰਾਜ ਜੀ ਦੇ ਜਿੰਨੇ ਸੂਰਬੀਰ ਬਹਾਦਰ ਯੋਧੇ ਸਿੰਘ ਨੇ ਉਹ ਵੀ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਚੱਲ ਪਏ
ਅਪਰ ਚੱਲੇ ਸਿੱਖ ਸੰਗਤ ਸਾਰੇ
ਹੋਰ ਵੀ ਬਹੁਤ ਸਾਰੀਆਂ ਸਿੱਖ ਸੰਗਤਾਂ ਬਹੁਤ ਸਾਰੇ ਸਿੱਖ ਉਹ ਨਾਲ ਆਏ ਹਨ
ਹਰ ਕਾਮਨਾ ਸਾਧਕਾਰੇ
ਔਰ ਕਾਮਨਾ ਧਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਸਾਧੂ ਨੇ ਇੱਦਾਂ ਸਤਿਗੁਰਾਂ ਸਮੇਤ ਸਾਰੇ ਸਿੰਘਾਂ ਨੂੰ ਨਾਲ ਲਿਜਾਣਾ ਕੀਤਾ
ਸਦਕ ਭੀੜ ਗੁਰ ਕੇ ਸੰਗ ਹੋਏ
ਮਹਾਰਾਜ ਜੀ ਦੇ ਨਾਲ ਸਿੱਖ ਸੰਗਤਾਂ ਵੀ ਬਹੁਤ ਨੇ ਸਿੰਘ ਵੀ ਨੇ ਬਹੁਤ ਜ਼ਿਆਦਾ ਹੀ ਭੀੜ ਇਕੱਠ ਮਹਾਰਾਜ ਜੀ ਦੇ ਨਾਲ ਹੋ ਗਿਆ
ਪੁਰਜਨ ਸਿੰਘ ਚਲੇ ਸਭ ਕੋਈ
ਨਗਰ ਨਿਵਾਸੀ ਵੀ ਬਹੁਤ ਆ ਗਏ ਤੇ ਫਿਰ ਸਤਿਗੁਰਾਂ ਦੇ ਨਾਲ ਸਿੰਘਾਂ ਦੀਆਂ ਫੌਜਾਂ ਵੀ ਨੇ ਉਹ ਵੀ ਨਾਲ ਹਨ
ਸਤ ਸੰਗਤ ਪਾ ਮੇਲ ਵਿਸਾਲਾ ਪਹੁੰਚੇ ਜਾਏ ਸਾਧਕੀ ਸ਼ਾਲਾ
ਇਸ ਤਰ੍ਹਾਂ ਸਤ ਸੰਗਤ ਦਾ ਵੱਡਾ ਭਾਰੀ ਮੇਲ ਹੋਇਆ ਤੇ ਚੱਲ ਕੇ ਸਤਿਗੁਰੂ ਜੀ ਦੇ ਸਮੇਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਇਸ ਸੰਤ ਦੇ ਘਰ ਇਸ ਸਾਧੂ ਦੇ ਘਰ ਪਹੁੰਚੇ ਨੇ ਆ ਕੇ ਇਸ ਦੇ ਘਰ ਚਰਨ ਪਾਏ ਹਨ
ਅਨੇਕ ਪੰਗਤਾਂ ਕਰ ਬੈਠਾਏ
ਅਨੇਕਾਂ ਪੰਗਤਾਂ ਲਾ ਕੇ ਸਾਰੇ ਬੈਠ ਗਏ ਹਨ
ਚੌਕੀ ਵਿਚ ਵਿਸਾਲ ਡਸਾਏ
ਗੁਰਦੇਵ ਜੀ ਦੇ ਬੈਠਣ ਵਾਸਤੇ ਬੜੀ ਸੋਹਣੀ ਚੌਂਕੀ ਸੰਤ ਜੀ ਨੇ ਵਿਛਾਈ ਹੈ
ਛਾਦੀ ਬਿਸਤ ਬਸਤਰ ਕੇ ਸਾਥ
ਉਸ ਚੌਂਕੀ ਦੇ ਉੱਤੇ ਸਫੇਦ ਰੰਗ ਦਾ ਚਿੱਟਾ ਵਿਛਾਉਣਾ ਬਿਸਤ ਕਹਿੰਦੇ ਨੇ ਚਿੱਟੇ ਨੂੰ ਚਿੱਟੇ ਰੰਗ ਦਾ ਵਿਛਾਉਣਾ ਉਸ ਸੋਹਣੀ ਚੌਂਕੀ ਤੇ ਵਿਛਾਇਆ ਮਹਾਰਾਜ ਜੀ ਦੇ ਬੈਠਣ ਲਈ
ਸਾਦਰ ਤੇ ਬੈਠਾਏ ਨਾਥ
ਸੰਤ ਜੀ ਨੇ ਸਤਿਗੁਰਾਂ ਨੂੰ ਬੜੇ ਸਤਿਕਾਰ ਨਾਲ ਬੜੇ ਅਦਬ ਨਾਲ ਜਗਤ ਨਾਥ ਗੁਰੂ ਕਲਗੀ ਧਰ ਜੀ ਨੂੰ ਉਸ ਚੌਂਕੀ ਤੇ ਬਿਠਾਇਆ ਹੈ।
ਨਾਲ ਵਿਸਾਲ ਪਰੋਸੇ ਉਤਾਲਾ,
ਔਰ ਗੁਰਦੇਵ ਦੇ ਸਾਹਮਣੇ ਵੀ ਇੱਕ ਚੌਂਕੀ ਰੱਖੀ ਹੈ, ਇੱਕ ਚੌਂਕੀ ਤੇ ਸਤਿਗੁਰੂ ਬੈਠੇ ਨੇ, ਇੱਕ ਚੌਂਕੀ ਸਾਹਮਣੇ ਰੱਖੀ ਹੈ। ਉਹਦੇ ਤੇ ਬੜਾ ਵੱਡਾ ਵਿਸ਼ਾਲ ਥਾਲ ਜਿਹਦੇ ਵਿੱਚ ਸਾਰੇ ਪਕਵਾਨ ਆ ਜਾਣ, ਇੱਕ ਵੱਡਾ ਥਾਲ ਮਹਾਰਾਜ ਜੀ ਦੇ ਅੱਗੇ ਪਰੋਸਿਆ ਹੈ।
ਤਿਹਾਵਲ ਜਿਨ ਰਸ ਜਾਲਾ,
ਔਰ ਉਹਦੇ ਵਿੱਚ ਕੜਾ ਪ੍ਰਸ਼ਾਦ ਹੋਰ ਅਨੇਕ ਪ੍ਰਕਾਰ ਦੀਆਂ ਵਸਤੂਆਂ ਪਕਵਾਨ ਪਾਏ ਨੇ, ਪਰੋਸੇ ਨੇ।
ਧਰਿਓ ਪ੍ਰਭੂ ਕੇ ਆਨੇ ਅਗਾਰੇ,
ਔਰ ਉਹ ਲਿਆ ਕੇ ਥਾਲ ਸਤਿਗੁਰਾਂ ਦੇ ਸਨਮੁਖ ਰੱਖਿਆ ਬੜੇ ਪਿਆਰ ਨਾਲ।
ਸੀਤ ਸੁਗੰਧਤ ਦੇ ਕਰ ਬਾਰੇ,
ਔਰ ਕਹਿੰਦੇ ਬੜੀ ਸੁਗੰਧਤ ਸੁਗੰਧੀ ਆ ਰਹੀ ਹੈ, ਸੋਹਣੀਆਂ ਸੁਗੰਧੀਆਂ ਉਹਦੇ ਵਿੱਚੋਂ ਮਹਿਕ ਆ ਰਹੀ ਹੈ।
ਸਭ ਪੰਗਤ ਕੋ ਪਰੋਸਨ ਹਾਰੇ,
ਸਾਰੀ ਸੰਗਤ ਨੂੰ ਕਹਿੰਦੇ ਪਰੋਸਣ ਵਾਲੇ ਲੱਗ ਗਏ ਕਿ ਜਿਹੜੀ ਸੰਗਤ ਬੈਠੀ ਸੀ ਪਹਿਲਾਂ ਸਤਿਗੁਰਾਂ ਅੱਗੇ ਥਾਲ ਲੱਗਾ, ਬਾਅਦ ਵਿੱਚ ਜਿੰਨੀ ਸੰਗਤ ਸੀ ਜਿੰਨੇ ਸਿੱਖ ਸਨ ਉਹਨਾਂ ਵਿੱਚ ਸਾਰਿਆਂ ਵਿੱਚ ਲੰਗਰ ਵਰਤਣ ਲੱਗਾ ਹੈ।
ਪੂਰਨ ਦੇ ਪਰੋਸ ਆਹਾਰੇ,
ਵੇਖਦਿਆਂ ਵੇਖਦਿਆਂ ਸਾਰਿਆਂ ਨੂੰ ਭੋਜਨ ਪਰੋਸ ਦਿੱਤੇ ਹਨ।
ਅਚਵਨ ਲੱਗੇ ਕੋਲ ਮੁੱਕ ਪਾਏ,
ਕਲਗੀ ਧਰ ਜੀ ਭੋਜਨ ਛਕਣ ਲੱਗੇ, ਕੋਰ ਤੋੜ ਕੇ ਗੁਰਦੇਵ ਜੀ ਇੱਕ ਕੋਰੀ ਬੁਰਕੀ ਤੋੜ ਕੇ ਮੁੱਖ ਵਿੱਚ ਪਾਈ।
ਸ਼੍ਰੀ ਗੁਰੂ ਸਵਾਦ ਲਿਆ ਤ੍ਰਿਪਤਾਏ,
ਮਹਾਰਾਜ ਜੀ ਨੇ ਆਖਿਆ ਇਸ ਭੋਜਨ ਵਿੱਚ ਸੰਤ ਜੀ ਦਾ ਪ੍ਰੇਮ ਮਿਲਿਆ ਹੋਇਆ ਹੈ, ਸਵਾਦ ਤਾਂ ਹੈ ਹੀ ਹੈ ਪਰ ਇਹਦੇ ਵਿੱਚ ਅਸਲ ਸਵਾਦ ਇਸ ਸਾਧੂ ਦਾ ਪ੍ਰੇਮ ਹੈ। ਮਹਾਰਾਜ ਜੀ ਨੇ ਬੜੇ ਪ੍ਰੇਮ ਨਾਲ ਬੜੇ ਰਸ ਦੇ ਨਾਲ ਸਵਾਦ ਲੈ ਕੇ ਭੋਜਨ ਛਕਿਆ।
ਕਰਿਓ ਸਰਾਹਨ ਬਿਬਿਧ ਆਹਾਰਾ,
ਸ਼ਲਾਘਾ ਕੀਤੀ ਸਭ ਨੇ, ਜਿੰਨੇ ਵੀ ਛਕ ਰਹੇ ਸੀ ਭੋਜਨ ਸਭ ਨੇ ਆਖਿਆ ਕਮਾਲ ਹੀ ਹੋਈ ਪਈ ਹੈ। ਦਰਅਸਲ ਇਹ ਭੋਜਨ ਨਹੀਂ ਹੈ, ਮਾਨੋ ਜਿਵੇਂ ਅੰਮ੍ਰਿਤ ਹੋਵੇ, ਉਸ ਸੰਤ ਦੀ ਬੰਦਗੀ ਦਾ ਪ੍ਰਤਾਪ ਸੀ, ਉਸ ਸਾਧੂ ਦੇ ਭਜਨ ਦਾ ਪ੍ਰਤਾਪ ਸੀ ਕਿ ਉਹਦਾ ਭਜਨ ਉਸ ਸਾਰੇ ਭੋਜਨ ਵਿੱਚ ਵੀ ਮਿਲਿਆ ਹੋਇਆ, ਔਰ ਉਸ ਭੋਜਨ ਦੇ ਵਿੱਚੋਂ ਉਸ ਭਜਨ ਦਾ ਰਸ ਵੀ ਆ ਰਿਹਾ।
ਸਭ ਤ੍ਰਿਪਤੇ ਲੈ ਸਵਾਦ ਉਦਾਰਾ,
ਸਭ ਨੇ ਭਾਰੀ ਸਵਾਦ ਲਿਆ ਕੇ ਪ੍ਰਸ਼ਾਦੇ ਛਕੇ, ਪਕਵਾਨ ਛਕੇ, ਅਨੇਕ ਪ੍ਰਕਾਰ ਦੀਆਂ ਭਾਜੀਆਂ ਸਬਜ਼ੀਆਂ ਤਰਕਾਰੀਆਂ ਬਣੀਆਂ ਛਕੀਆਂ ਤੇ ਆਨੰਦ ਸਹਿਤ ਤ੍ਰਿਪਤ ਹੋਏ ਨੇ।
ਬੋਲ ਜਾਣ ਭਨੈ ਪ੍ਰਥਮ ਕਈ ਬਾਰ, ਭਏ ਆਹਾਰ ਨ ਸਵਾਦ ਉਦਾਰ।
ਨਗਰ ਨਿਵਾਸੀ ਸਨ ਜਿਹੜੇ ਬੁਰਹਾਨਪੁਰ ਦੀ ਸੰਗਤ ਸੀ, ਉਹ ਕਹਿਣ ਲੱਗੇ ਵੀ ਭੋਜਨ ਤਾਂ ਅੱਗੇ ਵੀ ਕਈ ਵਾਰੀ ਸੰਤ ਜੀ ਕਰਦੇ ਰਹਿੰਦੇ ਨੇ ਭੰਡਾਰਾ, ਪਰ ਅੱਗੇ ਕਦੇ ਐਸਾ ਸਵਾਦੀ ਭੋਜਨ ਨਹੀਂ ਬਣਦਾ, ਅੱਗੇ ਕਦੇ ਐਸਾ ਰਸ ਵਾਲਾ ਸਵਾਦ ਵਾਲਾ ਭੋਜਨ ਨਹੀਂ ਬਣਦਾ।
ਧੰਨ ਸਾਧ ਜਿਨ ਕੀ ਅਸਮੇਲ,
ਕਹਿੰਦੇ ਭੋਜਨ ਅਸੀਂ ਵੀ ਬੜੇ ਬੜੇ ਬਣਾਉਂਦੇ ਹਾਂ, ਇਹੋ ਜਿਹੀਆਂ ਸਬਜ਼ੀਆਂ ਭਾਜੀਆਂ ਤਾਂ ਰੋਜ਼ ਬਣਦੀਆਂ ਨੇ ਸਾਡੇ ਕੋਲ, ਪਰ ਅੱਜ ਜੋ ਇਹ ਬਣਿਆ ਇਹ ਸੰਤ ਦਾ ਕੀਤਾ ਹੋਇਆ ਭੋਜਨ ਹੈ, ਸਾਧੂ ਦਾ ਕੀਤਾ ਹੋਇਆ ਭੋਜਨ, ਅੱਜ ਤਾਂ ਇਹਦੇ ਵਿੱਚ ਅੰਮ੍ਰਿਤ ਹੀ ਭਰਿਆ ਹੋਇਆ। ਧੰਨ ਹੈ ਇਹ ਸਾਧੂ ਜਿਸ ਨੇ ਐਸੀ ਬੰਦਗੀ ਦੇ ਨਾਲ ਰੰਗ ਦੇ ਨਾਲ ਆਪਣੇ ਆਪ ਨੂੰ ਰੰਗਿਆ ਹੋਇਆ।
ਅਰੇ ਉਹ ਅਸਨ ਬਹੁਤ ਸਵਾਦਨ ਮੇਲ,
ਔਰ ਬੜੇ ਸਵਾਦਾਂ ਦੇ ਨਾਲ ਰਚਿਆ ਹੋਇਆ ਐਸਾ ਸਵਾਦੀ ਭੋਜਨ ਤਿਆਰ ਕੀਤਾ ਹੈ।
ਚੁੜਾ ਕਰਾਏ ਪ੍ਰਭ ਕੇ ਟਿਕੇ ਆਇਓ,
ਇਹ ਤਾਂ ਸਭ ਨੂੰ ਚੁੜਾ ਕਰਾਇਆ, ਸਭ ਨੂੰ ਹੱਥ ਧਵਾਏ,
ਦੀਨ ਹੋਏ ਪੈਨ ਲਪਟਾਇਓ।
ਫਿਰ ਸੰਤ ਜੀ ਸਤਿਗੁਰਾਂ ਦੇ ਪਾਸ ਆਏ, ਗੁਰਦੇਵ ਜੀ ਭੋਜਨ ਛਕ ਹਟੇ ਤੇ ਫਿਰ ਇਹ ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਗਿਆ, ਗੁਰਦੇਵ ਦੇ ਚਰਨ ਘੁੱਟ ਕੇ ਫੜ ਲਏ, ਆਪਣਾ ਮੱਥਾ ਬਾਜਾਂ ਵਾਲੇ ਗੁਰੂ ਕਲਗੀ ਧਰ ਦੇ ਚਰਨਾਂ ਤੇ ਟਿਕਾਇਆ ਹੈ।
ਖੁਸ਼ੀ ਕਰੀ ਉਪਜੋ ਬ੍ਰਹਮ ਗਿਆਨ,
ਮਹਾਰਾਜ ਦਸਵੇਂ ਪਾਤਸ਼ਾਹ ਨੇ ਫਿਰ ਹੁਣ ਕਿਰਪਾ ਦ੍ਰਿਸ਼ਟੀ ਕੀਤੀ, ਕਿਉਂਕਿ ਦੀਵਾ ਬਣ ਚੁੱਕਾ, ਵਿੱਚ ਤੇਲ ਵੀ ਹੈ, ਬੱਤੀ ਵੀ ਪਈ ਹੋਈ ਹੈ, ਬਸ ਕੇਵਲ ਇੱਕ ਅਗਨੀ ਲਾਣੀ ਸੀ ਤੇ ਪ੍ਰਕਾਸ਼ ਹੋ ਜਾਣਾ ਸੀ, ਦਸਵੇਂ ਪਾਤਸ਼ਾਹ ਦੀ ਕਿਰਪਾ ਦੀ ਲੋੜ ਸੀ, ਬਸ ਕਿਰਪਾ ਹੋਈ, ਖੁਸ਼ੀ ਕੀਤੀ, ਔਰ ਇਸ ਸੰਤ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਉਤਪੰਨ ਹੋ ਗਿਆ। ਉਸੇ ਵਕਤ ਹਿਰਦਾ ਬ੍ਰਹਮ ਗਿਆਨ ਸਹਿਤ ਭਰ ਗਿਆ, ਅੰਦਰ ਬ੍ਰਹਮ ਦਾ ਸਾਕਸ਼ਾਤਕਾਰ ਹੋ ਗਿਆ।
ਇੱਕ ਆਤਮਾ ਪਿਕਿਓ ਜਾਨ,
ਇੱਕੋ ਆਤਮਾ ਹੁਣ ਸਾਰੇ ਜਹਾਨ ਵਿੱਚ ਦਿਸਣ ਲੱਗ ਪਈ, ਦ੍ਰਿਸ਼ਟੀ ਇੱਕਦਮ ਤਬਦੀਲ ਹੋ ਗਈ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਇੱਕੋ ਸਮਾਨ ਸਾਰੀ ਪ੍ਰਕਿਰਤੀ ਉਹਨੂੰ ਆਤਮਾ ਨਜ਼ਰ ਆਉਂਦੀ, ਇਹਨੂੰ ਵੀ ਇੱਕ ਆਤਮਾ ਹੀ ਸਾਰਿਆਂ ਵਿੱਚ ਨਜ਼ਰ ਆਉਣ ਲੱਗੀ।
ਉੱਠੇ ਪ੍ਰਭੂ ਡੇਰੇ ਮੈਂ ਆਏ, ਫਿਰ ਪ੍ਰਿਅੰਕ ਪਰੇ ਸੁਖ ਪਾਏ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ, ਉੱਠ ਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਆਪਣੇ ਨਿੱਜ ਡੇਰੇ ਤੇ ਆਪਣੇ ਆਸਣ ਤੇ ਆਏ। ਇਸ ਸੰਤ ਨੂੰ ਹਿਰਦੇ ਵਿੱਚ ਬ੍ਰਹਮ ਗਿਆਨ ਉਜਾਗਰ ਕੀਤਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਬੁਰਹਾਨਪੁਰ ਤੋਂ ਚਾਲਾ ਪਾਰ ਪਾ ਕੇ ਜਿਵੇਂ ਅਬਚਲ ਨਗਰ ਨੰਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।